दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परम सत्कार जो सतगुरु जी दे पावन पवित्र दरबार विच बैठी हुई साध संगत जी हो अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है ग्रंथाकार भाई संतोख सिंह जी दस रहे सन के दिल्ली आदिक जिहड़े शहर से उन्हां दे विच कुछ ऐसे लोग सन जिन्हां ने सतगुरु सच्चे पातशाह जी दे बचन नूं प्रवान ना कीता जिहड़े के इस दुनिया रूपी नरक दे विच ही रहना चाहुंदे ने उन्हां ने सतगुरां दे बचन नूं मन के अमृत नूं पान नहीं कीता सतगुरां दे कोल ना पहुंचे ग्रंथाकार भाई संतोख सिंह जी दस रहे सन कि इन्हां दे पूर्वले माड़े भाग से जिन्ना करके इन्हां ने ऐसा किया सो इथों तक कथा पहुंच चुके से अज इथों अगे मैं प्रारंभ करदा जगत कान मैं डर कर रहे राज भोग को नाहिन लहे ग्रंथाकार भाई संतोख सिंह जी लिखते ने कि दुनिया दी कान नूं लाज नूं इन्हां ने धारण किया दुनिया दी लाज तो डर के कवि संतोख सिंह जी लिखते ने कि इन्हां ने राज ते भोग नूं लैण दी चाहत धारण ना कीती जिनके पूर्वले बड़ भागा तिन गुर बाकण मैं अनुरागा भाव के दुनिया दी कान तो डर के ऐसा लोकां ने राज भोग नूं ना चाहिया ते दूसरे पासे कवि जी लिखते ने कि जिन्हां दे पूर्वले वड्डे भाग से उन्हां ने सतगुरु सच्चे पातशाह जी दे बचना दे उत्ते प्रेम नूं धारण कीता दिन प्रति होहे सैं करे खरे पाहुल लेत केश सिर तरे दिन प्रति दिन सैकड़े ही लोग ऐसे ने जेड़े के अमृत नूं ग्रहण करदे ने जिन्हां ने अपने सिरां दे उत्ते केसां नूं धारण कीता अंगीकार रहत को करें गुर विश्वास अपर पर हरें सिख ऐसे ने जिन्हां ने सतगुरु दी जिहड़ी रहत है उस नूं भी अंगीकार कीता है उस नूं भी प्रमाण कीता है इस तों इलावा सतगुरां दे उत्ते बहुत वड्डा विश्वास है होर हर इक दे विश्वास नूं आसरे नूं उन्हां ने ढा दिता के चित सिख रहें एक दुए मास होवै उदास पुण जात आवास कवि जी लिखते ने कि कई सिख ऐसे ने ਜਿਹੜੇ ਕਿ ਇੱਕ ਇੱਕ ਦੋ ਦੋ ਮਹੀਨੇ ਸਤਿਗੁਰਾਂ ਦੇ ਕੋਲ ਰਹਿੰਦੇ ਨੇ ਤੇ ਫਿਰ ਆਪਣੇ ਪਰਿਵਾਰ ਨੂੰ ਮਿਲਣ ਦੇ ਵਾਸਤੇ ਉਹ ਘਰਾਂ ਨੂੰ ਪਰਤਦੇ ਨੇ। ਰਹਿ ਕਰ ਮੇ ਗੁਰ ਨਿਕਟ ਪਧਾਰ, ਮਿਲ ਸਿੰਘਣ ਸੋ ਸਮਾਂ ਗੁਜ਼ਾਰ। ਫਿਰ ਥੋੜਾ ਚਿਰ ਘਰ ਦੇ ਵਿਚ ਰਹਿ ਕੇ ਫਿਰ ਵਾਪਸ ਸਤਿਗੁਰਾਂ ਦੇ ਕੋਲ ਸਿੰਘ ਪਹੁੰਚ ਜਾਂਦੇ ਨੇ, ਮਿਲਦੇ ਨੇ ਸਿੰਘਾਂ ਦੇ ਨਾਲ ਤੇ ਆਪਣੇ ਸਮੇਂ ਨੂੰ ਗੁਜ਼ਾਰਦੇ ਨੇ। ਸ੍ਰੀ ਗੁਰ ਕਰੀ ਵਿਚਾਰ ਨਿਰਦੇ, ਸਤ ਬਨਤਾ ਬਾਂਧਵ ਤਜ ਕਦੇ। ਐਸੀ ਰੀਤੀ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿਚ ਵਿਚਾਰ ਕੀਤਾ, ਸੁੱਤ ਬਨਤਾ ਬਾਂਧਵ ਤਜ ਕਦੇ, ਭਾਵ ਕਿ ਕਦੇ ਨਾ ਕਦੇ ਸਿੱਖਾਂ ਨੂੰ ਪੁੱਤਰ ਇਸਤਰੀ ਸੰਬੰਧੀ ਛੱਡਣੇ ਪੈਣਗੇ। ਬਣ ਨਿਰਾਲੇ ਸਿਮਰਨ ਕਰ, ਇਤ ਤੇ ਹਿਰਦੈ ਉਦਾਸੀ ਧਰ। ਬਣ ਨਿਰਾਲੇ ਸਿਮਰਨ ਕਰ, ਇਤ ਤੇ ਹਿਰਦੈ ਉਦਾਸੀ ਧਰ। ਭਾਵ ਕਿ ਨਿਰਾਲੇ ਬਣ ਤੇ ਸਿਮਰਨ ਕਰਨ, ਇਸ ਪਾਸਿਓ ਭਾਵ ਕੇ ਜਿਹੜੇ ਸੰਬੰਧੀ ਨੇ ਉਹਨਾਂ ਤੋਂ ਉਦਾਸੀ ਨੂੰ ਧਾਰਨ ਕਰਨ। ਹੋਏ ਆਵਤ ਹੈ ਮੋਹ ਵਿਸਾਲਾ, ਮਿਲ ਜਾਹ ਨਹੀਂ ਰਹਿ ਚਿਰ ਕਾਲਾ। ਸਤਿਗੁਰੂ ਜੀ ਵਿਚਾਰਦੇ ਨੇ ਕਿ ਘਰ ਦਾ ਮੋਹ ਬਹੁਤ ਜ਼ਿਆਦਾ ਆ ਜਾਂਦਾ ਹੈ, ਇਸ ਕਰਕੇ ਜਾ ਕੇ ਘਰਾਂ ਦੇ ਵਿਚ ਮਿਲਦੇ ਨੇ, ਬਹੁਤਾ ਚਿਰ ਲੰਮਾ ਸਮਾਂ ਮੇਰੇ ਕੋਲ ਬਤੀਤ ਨਹੀਂ ਕਰਦੇ। ਸੋਫੀ ਸ਼ੂਮ ਪੰਥ ਨਹੀਂ ਰਾਖਣ, ਕਿਸ ਕੀਆ ਦਾਰਨ ਕੇ ਅਭੀ ਲਾਖਣ। ਸਤਿਗੁਰੂ ਜੀ ਸੋਚਦੇ ਨੇ ਕਿ ਪੰਥ ਦੇ ਵਿਚ ਸ਼ੂਮ ਸੋਫੀ ਨਹੀਂ ਰੱਖਣੇ। ਇਸ ਦਾ ਮੈਂ ਪਹਿਲਾਂ ਵੀ ਇੱਕ ਵਾਰ ਅਰਥ ਕਰ ਚੁੱਕਾ ਹਾਂ, ਭਾਵ ਕੇ ਜਿਹੜੇ ਸੂਮ ਸੋਫੀ ਨੇ ਐਸਿਆਂ ਨੂੰ ਪੰਥ ਦੇ ਵਿਚ ਨਹੀਂ ਰੱਖਣਾ। ਅਸਾਂ ਕੀਤਾ ਹੈ ਕਿਸੇ ਭਿਆਨਕ ਕੰਮ ਦੇ ਵਾਸਤੇ, ਜੰਗ ਦੀ ਇੱਛਾ ਦੇ ਵਾਸਤੇ ਇਹ ਖਾਲਸਾ, ਇਸ ਕਰਕੇ ਖਾਲਸੇ ਐਸੇ ਨਹੀਂ ਹੋਣੇ ਚਾਹੀਦੇ ਜਿਹੜੇ ਆਪਣੇ ਸੰਬੰਧੀਆਂ ਦੇ ਆਪਣੇ ਘਰਾਂ ਦੇ ਮੋਹ ਨੂੰ ਤਿਆਗ ਨਾ ਸਕਣ। ਭਾਵ ਕੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਇਹਨਾਂ ਨੇ ਤੇ ਜੰਗ ਲੜਨੇ ਨੇ, ਇਹਨਾਂ ਨੇ ਤੇ ਵੈਰੀਆਂ ਨੂੰ ਮਾਰਨਾ ਹੈ, ਇਸ ਕਰਕੇ ਘਰਾਂ ਤੋਂ ਬਹੁਤਾ ਚਿਰ ਜਿਹੜੇ ਦੂਰ ਰਹਿ ਨਹੀਂ ਸਕਦੇ ਉਹ ਕੰਮ ਕਿੱਥੋਂ ਸਵਾਰਨਗੇ। ਇਸ ਕਰਕੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਮੇਰਾ ਖਾਲਸਾ ਐਸਾ ਹੋਵੇ ਜਿਹੜਾ ਕਿ ਚਿਰਾਂ ਤੱਕ ਘਰੋਂ ਦੂਰ ਵੀ ਰਹਿ ਸਕੇ, ਆਪਣੇ ਪਰਿਵਾਰਾਂ ਤੇ ਸੰਬੰਧੀਆਂ ਦੇ ਮੋਹ ਨੂੰ ਉਹ ਤੋੜ ਸਕਦਾ ਹੋਵੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਨਿਰਣਾ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਿੰਘਾਂ ਨੂੰ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਤੁਸੀਂ ਰਿਹਾ ਕਰੋ, ਕਦੇ ਕਦਾਈ ਘਰ ਜਾਇਆ ਕਰੋ। ਮਿਲ ਮਿਲ ਬੈਠ ਕੰਗਾ ਕਰ ਕਦੇ, ਚੁਣ ਚੁਣ ਪਾਗ ਬੰਦ ਮੁੱਦ ਭਰ ਭਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਬਹੁਤੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿਣ ਲੱਗੇ ਨੇ ਆਨੰਦਪੁਰ ਨਗਰੀ ਦੇ ਵਿਚ। ਕਵੀ ਜੀ ਲਿਖਦੇ ਨੇ ਕਿ ਮਿਲ ਮਿਲ ਕੇ ਸਿੰਘ ਬੈਠਦੇ ਨੇ, ਕੇਸਾਂ ਦੇ ਵਿਚ ਕੰਘਾ ਕਰਦੇ ਨੇ, ਇਸ ਤੋਂ ਇਲਾਵਾ ਚੁਣ ਚੁਣ ਕੇ ਪੱਗਾਂ ਨੂੰ ਬੰਨਦੇ ਨੇ। ਚੁਣ ਚੁਣ ਦੇ ਦੋ ਭਾਵ ਲੱਗ ਸਕਦੇ ਨੇ, ਇੱਕ ਤੇ ਹੈ ਕਿ ਬੜੀ ਚਿਣ ਚਿਣ ਕੇ ਬੜੇ ਵਧੀਆ ਤਰੀਕੇ ਦੇ ਨਾਲ ਦਸਤਾਰ ਸਜਾਉਂਦੇ ਨੇ। ਇੱਕ ਚੁਣ ਤੋਂ ਭਾਵ ਹੈ ਕਿ ਜਿਵੇਂ ਸਤਿਗੁਰਾਂ ਦਾ ਹੁਕਮ ਹੈ ਕਿ ਦਸਤਾਰੇ ਨੂੰ ਲਾ ਦਿੱਤਾ ਜਾਵੇ, ਦਸਤਾਰੇ ਨੂੰ ਲਾ ਕੇ ਫਿਰ ਉਸੇ ਤਰੀਕੇ ਦੇ ਨਾਲ ਨਹੀਂ ਲਪੇਟਣਾ, ਉਹਨੂੰ ਚਿਣ ਲੈਣਾ ਹੈ, ਜਿਵੇਂ ਕਿ ਉਂਗਲਾਂ ਦੇ ਵਿਚ ਪਾ ਕੇ ਉਸ ਨੂੰ ਦੂਸਰੀ ਤਰਫ ਨੂੰ ਕਰਕੇ ਤੇ ਫਿਰ ਜਦੋਂ ਦੁਬਾਰਾ ਪੱਗ ਬੰਨਣੀ ਹੈ ਫਿਰ ਉਸ ਤਰ੍ਹਾਂ ਬੰਨਣੇ, ਉਹਨੂੰ ਵੀ ਚੁਣਨਾ ਕਹਿੰਦੇ ਨੇ, ਪੱਗ ਨੂੰ ਲਾ ਕੇ ਜਿਵੇਂ ਕਰਨਾ। ਹੁਣ ਦੋ ਹੀ ਅਰਥ ਤੁਕਦੇ ਲੱਗ ਸਕਦੇ ਨੇ, ਇੱਕ ਚੁਣ ਕੇ ਭਾਵ ਕੇ ਦਸਤਾਰ ਨੂੰ ਸਵਾਰ ਕੇ ਦੁਬਾਰਾ ਜਦੋਂ ਬੰਨਣਾ ਉਸ ਤਰ੍ਹਾਂ ਬੰਨਦੇ ਨੇ, ਜਾਂ ਫਿਰ ਚੁਣ ਕੇ ਬੜੇ ਚੰਗੇ ਤਰੀਕੇ ਦੇ ਨਾਲ ਪੇਚਾਂ ਦੇ ਸਮੇਤ ਪੱਗ ਨੂੰ ਬੰਨਦੇ ਨੇ।
ਗੁਰਬਾਣੀ ਉੱਚੀ ਧੁਨ ਪੜੈ, ਕੇ ਚਿਤ ਸੁਣੈ ਪ੍ਰੇਮ ਔਰ ਬੜੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀਆਂ ਧੁਨਾਂ ਦੇ ਨਾਲ ਉੱਚੀ ਆਵਾਜ਼ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਨੇ ਤੇ ਕਈ ਬੜੇ ਪ੍ਰੇਮ ਨੂੰ ਧਾਰਨ ਕਰਕੇ ਗੁਰਬਾਣੀ ਨੂੰ ਸੁਣਦੇ ਨੇ।
ਸ਼ਾਸਤਰ ਬੰਧ ਪੌਣ ਹੋਵੇ ਤਿਆਰੇ, ਆਏ ਗੁਰੂ ਟਿਗ ਦਰਸ ਨਿਹਾਰੇ।
ਆਪਣੇ ਨਿਤ ਕਰਮ ਨੂੰ ਪੂਰਾ ਕਰਕੇ ਫਿਰ ਸਾਰੇ ਦੇ ਸਾਰੇ ਸਿੰਘ ਹਥਿਆਰਾਂ ਨੂੰ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ। ਸੁੰਦਰ ਸਜੈ ਸ਼ਮਸਿਆਰ ਕੇਸ ਬਾਂਛੈ ਕਰ ਬੇ ਜੰਗ ਹਮੇਸ਼। ਸੁੰਦਰ ਸਜੈ ਸ਼ਮਸ ਅਰ ਕੇਸ, ਭਾਵ ਕੇ ਸਿੰਘਾਂ ਦੇ ਦਾੜੇ ਤੇ ਕੇਸ ਬਹੁਤ ਹੀ ਸੁੰਦਰ ਫੱਬਦੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਖਾਲਸੇ ਸਿੰਘ ਨੇ ਉਹ ਹਮੇਸ਼ਾ ਜੰਗ ਦੀ ਚਾਲ ਨੂੰ ਧਾਰਨ ਕਰੀ ਰੱਖਦੇ ਨੇ। ਨਈ ਰੀਤਿਮ ਪ੍ਰਗਟੀ ਜਬੈ ਹਿੰਦ ਤੁਰਕ ਪਿਖ ਅਚ ਰਜ ਸਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਵੀਂ ਰੀਤੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਗਟ ਹੋਈ ਉਸ ਵੇਲੇ ਹਿੰਦੂ ਤੇ ਤੁਰਕ ਸਾਰੇ ਬਹੁਤ ਜ਼ਿਆਦਾ ਅਸਚਰਜ ਹੋਏ, ਹੈਰਾਨ ਹੋਏ। ਆਛੀ ਰੀਤ ਰਹਿਤ ਸਾਵੇ ਆਛੀ ਆਛੇ ਬੇਸ ਕਾਛ ਕਟ ਕਾਛੀ। ਭਾਵ ਕੇ ਸਾਰੀ ਦੀ ਸਾਰੀ ਰੀਤੀ ਚੰਗੀ ਹੈ, ਇਸ ਤੋਂ ਇਲਾਵਾ ਰਹਿਤ ਮਰਿਆਦਾ ਵੀ ਸਾਰਿਆਂ ਤੋਂ ਸਰਵੋਤਮ ਹੈ, ਚੰਗੀ ਹੈ। ਇਸ ਤੋਂ ਇਲਾਵਾ ਚੰਗਾ ਭੇਸ ਹੈ, ਕਸ਼ਹਿਰਾ ਤੇੜ ਧਾਰਨ ਕਰਦੇ ਨੇ। ਸ਼ਸਤਰ ਬਸਤਰ ਤੇ ਸੁੰਦਰ ਸੋਹੈ ਰਿਪ ਸਿਰ ਗਜ਼ਬ ਮਿੱਤਰ ਮਨ ਮੋਹੈ। ਕਵੀ ਜੀ ਲਿਖਦੇ ਨੇ ਕਿ ਹਥਿਆਰਾਂ ਤੇ ਬਸਤਰਾਂ ਦੇ ਨਾਲ ਬੜੇ ਸੁੰਦਰ ਸਿੰਘ ਸੋਭਾ ਪਾਉਂਦੇ ਨੇ, ਵੈਰੀਆਂ ਦੇ ਸਿਰ ਦੇ ਉੱਤੇ ਗਜ਼ਬ ਢਾਉਣ ਦੇ ਵਾਸਤੇ ਨੇ ਤੇ ਮਿੱਤਰਾਂ ਦੇ ਮਨਾਂ ਨੂੰ ਮੋਹ ਲੈਂਦੇ ਨੇ। ਜਗਤ ਝੂਠ ਕੇ ਟੁਕੈ ਨਾ ਨੇਰੇ ਪਿਖ ਤਿਆ ਨਾਦਰ ਕਰੈ ਕਨੇਰੇ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਜਗਤ ਝੂਠ ਦੇ ਭਾਵ ਕੇ ਤਮਾਕੂ ਦੇ ਕਦੇ ਵੀ ਲਾਗੇ ਨਹੀਂ ਲੱਗਦੇ। ਪਿਖ ਤਿਆ ਨਾਦਰ ਕਰੈ ਕਨੇਰੇ, ਭਾਵ ਕੇ ਜਗਤ ਝੂਠ ਦਾ ਬਹੁਤ ਜ਼ਿਆਦਾ ਅਨਾਦਰ ਕਰਦੇ ਨੇ। ਐਸੋ ਪੰਥ ਖਾਲਸਾ ਹੋਵਾ ਬਿਸਮਤ ਜਹ ਕਹਿ ਅਦਭੁਤ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਪੰਥ ਖਾਲਸਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੈ ਜਿਸ ਨੂੰ ਦੇਖ ਕੇ ਸਾਰੇ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦੇ ਨੇ। ਅਜੀਬ ਕਿਸਮ ਦਾ ਖਾਲਸਾ ਹੈ। ਸਤਿਗੁਰ ਦੇਖਤ ਧਰੈ ਆਨੰਦ ਬ੍ਰਿੰਦ ਸਿੰਘ ਹੋਇ ਵਧਿਓ ਬਿਲੰਦ। ਐਸੇ ਅਜੀਬ ਕਿਸਮ ਦੇ ਅਲੌਕਿਕ ਖਾਲਸੇ ਨੂੰ ਦੇਖ ਦੇਖ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਧੇਰੇ ਆਨੰਦਿਤ ਹੁੰਦੇ ਨੇ, ਬਹੁਤ ਖੁਸ਼ ਹੁੰਦੇ ਨੇ। ਬਹੁਤੇ ਸਾਰੇ ਇਸ ਤਰੀਕੇ ਦੇ ਨਾਲ ਸਿੰਘ ਸਜੇ ਅੰਮ੍ਰਿਤ ਨੂੰ ਪਾਣ ਕੀਤਾ ਤੇ ਖਾਲਸਾ ਜ਼ਿਆਦਾ ਤਾਦਾਦ ਦੇ ਵਿੱਚ ਵਧਣਾ ਸ਼ੁਰੂ ਹੋਇਆ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪਾਇਓ ਖਾਲਸਾ ਬਿਦਤ ਜਗ ਇੱਕ ਇੱਕ ਕਹਿ ਸਮੁਦਾਏ ਹਿਤ ਅਖੇਰ ਬਣ ਜਾਹੇ ਸੇ ਲਿਆਏ ਮ੍ਰਿਗਣ ਕੋ ਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਖਾਲਸਾ ਜਗਤ ਦੇ ਵਿੱਚ ਪ੍ਰਗਟ ਹੋਇਆ, ਇੱਕ ਇੱਕ ਕਰਕੇ ਬਹੁਤ ਸਾਰੇ ਸਿੰਘ ਸਜ ਗਏ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰਾਂ ਦੇ ਜਿਹੜੇ ਸਿੰਘ ਨੇ ਉਹ ਜਾਂਦੇ ਨੇ ਜੰਗਲ ਦੇ ਵਿੱਚ ਜਿਹੜੇ ਕਿ ਮ੍ਰਿਗਾਂ ਹਿਰਨਾਂ ਆਦਿਕਾਂ ਨੂੰ ਮਾਰ ਕੇ ਲਿਆਉਂਦੇ ਨੇ। ਇੱਕ ਦਿਨ ਉਹਦਾ ਸਿੰਘ ਚੱਲ ਗਇਓ ਫਿਰ ਤੇ ਅਖੇਰ ਬਿਰਤ ਬਣ ਗਇਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਿੰਘ ਬਾਹਰ ਜਾਂਦੇ ਨੇ ਸ਼ਿਕਾਰ ਖੇਡਣ ਦੇ ਵਾਸਤੇ ਤੇ ਹਿਰਨਾਂ ਆਦਿਕਾਂ ਦਾ ਸ਼ਿਕਾਰ ਕਰਦੇ ਨੇ। ਇੱਕ ਦਿਨ ਉਹਦਾ ਸਿੰਘ ਚੱਲ ਗਇਓ, ਉਦੈ ਸਿੰਘ ਨਾਮ ਦਾ ਇੱਕ ਸਿੰਘ ਇੱਕ ਦਿਨ ਸ਼ਿਕਾਰ ਖੇਡਣ ਦੇ ਵਾਸਤੇ ਇਕੱਲਾ ਗਿਆ। ਫਿਰ ਤੇ ਅਖੇਰ ਬਿਰਤ ਬਣ ਕਯੋ, ਭਾਵ ਕੇ ਸ਼ਿਕਾਰ ਕਰਦਾ ਕਰਦਾ ਉਹ ਜੰਗਲ ਦੇ ਵਿੱਚ ਬੜਾ ਵਿਚਰਿਆ। ਪਿਖੇ ਹੋਇਆ ਅਚਾਨਕ ਕੇ ਹਰੇ ਆਯੋ ਧਰ ਤੀਰ ਜੀਨ ਪਾਵ ਟਿਕਾਯੋ। ਕਵੀ ਜੀ ਲਿਖਦੇ ਨੇ ਕਿ ਅਚਾਨਕ ਇਸ ਉਦੈ ਸਿੰਘ ਦੇ ਨਜ਼ਰਾਂ ਦੇ ਸਾਹਮਣੇ ਸ਼ੇਰ ਆ ਗਿਆ, ਇਸ ਨੇ ਧੀਰੇ ਨੂੰ ਧਾਰਨ ਕਰਕੇ ਆਪਣੇ ਪੈਰਾਂ ਨੂੰ ਜਮਾ ਕੇ ਰੱਖਿਆ। जबै नेर सो शेर पहुचा, तजी तुफंग नाद कर उचा। जदों शेर ने हमला कीता उदय सिंह दे उत्ते, उस वेले कवि जी लिखदे ने केस दे हत्थ दे विच बंदूक फड़ी हुई सी, इस करके बंदूक दे गोली दा वार कीता शेर दे उत्ते उदय सिंह ने। लगी सीस फूट्यो गिर पर्यो, नहीं उठन को तिन पुन करियो। जिहड़ी गोली सी ओ शेर दे सिर दे विच जाके लगी, उसे वेले शेर थले डिग पिया मर गया। नहीं उठन को तिन पुन करियो, भाव के एक बार जदों डिगा उस तों बाद शेर नहीं उठिया मारिया गया। हत के सत गुर के टिग आयो, खुतो बिलंद प्यान बतायो। ग्रंथाकार भाई संतोख सिंह जी लिखदे ने कि शेर दा शिकार करके उस नूं मार के फिर सतगुरु सच्चे पातशाह जी दे चरणां दे विच पहुंचिया। खुतो बिलंद प्यान बतायो, सतगुरां नूं आण के दस्या कि सच्चे पातशाह अज अचानक मेरे सामने शेर आ गया, बड़ा भयानक सी पर तुहाडी कृपा दे नाल मैं उस नूं मार दिता। सुन कलगी तर दास पठाए, सिर पग सकल पोष उत राए। कवि संतोख सिंह जी लिखदे ने कि सतगुरु सच्चे पातशाह जी ने कुछ दासां नूं भेजिया, आख्या हुक्म कीता कि जिहड़ा शेर उदय सिंह मार के आया है उस नूं तुसीं इत्थे लै के आओ। सतगुरां दे दासां ने शेर नूं चुक के लिआंदा, मरे होए नूं सिर पग सकल पोष उत राए। कवि जी लिखदे ने कि फिर उस शेर दी सारी जिहड़ी खल सी उस नूं अलहदा कर दिता उहदे बाकी शरीर तों। निसमै राशब एक मंगायो, पग सिर लौ तिस पट पहरायो। रात दे वेले सतगुरां ने हुक्म करके एक बहुत वड्डा खोता मंगा लिया। पग सिर लौ तिस पट पहरायो, उस वड्डे सारे खोते दे उते सतगुरु सच्चे पातशाह जी ने हुक्म करके ओ शेर दी खल पूरे तरीके दे नाल पहना दित्ती। हुण इह जिहड़ी वार्ता है इह सतगुरु प्रताप सिंह सच्चे पातशाह जी दे उपदेश दे विच वी आउंदी है। इस जगह दे उते कवि संतोख सिंह जी भी बयान कर रहे ने। इस तों बाद इस वार्ता नूं कवि करतार सिंह जी कलास वाली ने किस तरह बयान कीता है ਉਹ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਵੱਖਰਾ ਢੰਗ ਬਿਆਨ ਕਰਦੇ ਨੇ, ਕਵੀ ਸੰਤੋਖ ਸਿੰਘ ਜੀ ਥੋੜਾ ਵੱਖਰਾ ਢੰਗ ਬਿਆਨ ਕਰ ਰਹੇ ਨੇ, ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਹਨਾਂ ਦੋਵਾਂ ਤੋਂ ਥੋੜਾ ਵੱਖਰਾ ਢੰਗ ਬਿਆਨ ਕਰਨਾ, ਭਾਵ ਕਿ ਮਿਲਦੀਆਂ ਜੁਲਦੀਆਂ ਗੱਲਾਂ ਹੀ ਹੋਣਗੀਆਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਜਦੋਂ ਵੀ ਮੇਰੇ ਦਰਸ਼ਨ ਕਰਨ ਦੇ ਵਾਸਤੇ ਆਓ ਤੇ ਕਮ ਸੇ ਕਮ ਜਿਹੜਾ ਸ਼ਿਕਾਰ ਖੇਡਣ ਦੇ ਵਾਸਤੇ ਜਾਵੇ ਉਹ ਸ਼ੇਰ ਨੂੰ ਜ਼ਰੂਰ ਮਾਰ ਕੇ ਲਿਆਵੇ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਉਦੈ ਸਿੰਘ ਦੇ ਬਾਰੇ ਦੱਸਦੇ ਨੇ ਕਿ ਸ਼ੇਰ ਨੂੰ ਮਾਰ ਕੇ ਤੇ ਖਾਲੀ ਹੱਥ ਆ ਗਿਆ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਤੈਨੂੰ ਪਤਾ ਨਹੀਂ ਸੀ ਕਿ ਸ਼ੇਰ ਮਾਰ ਕੇ ਲਿਆਉਣਾ, ਤੇ ਇਸ ਨੇ ਅੱਗੋਂ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਸ਼ੇਰ ਤੇ ਜ਼ਰੂਰ ਮਾਰਿਆ, ਸ਼ਿਕਾਰ ਤੇ ਜ਼ਰੂਰ ਕੀਤਾ, ਪਰ ਸੱਚੇ ਪਾਤਸ਼ਾਹ ਚੁੱਕ ਕੇ ਲਿਆ ਨਹੀਂ ਸਕਿਆ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ੇਰ ਨੂੰ ਮੰਗਵਾਇਆ ਗਿਆ, ਉਹਦੀ ਖੱਲ ਲਾਹੀ ਗਈ ਤੇ ਘੁਮਿਆਰ ਦੇ ਖੋਤੇ ਨੂੰ ਮੰਗਾ ਕੇ ਉਸ ਖੱਲ ਨੂੰ ਉਸ ਦੇ ਉੱਤੇ ਖੋਤੇ ਦੇ ਉੱਤੇ ਮੜਿਆ ਗਿਆ। ਹੁਣ ਇਸ ਜਗ੍ਹਾ ਦੇ ਉੱਤੇ ਇਸ ਗੱਲ ਦਾ ਕਵੀ ਜੀ ਜ਼ਿਕਰ ਨਹੀਂ ਕਰਦੇ ਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਸ਼ੇਰ ਜ਼ਰੂਰ ਮਾਰ ਕੇ ਲਿਆਉਣਾ, ਅਚਾਨਕ ਆ ਗਿਆ ਉਹਨੇ ਮਾਰ ਦਿੱਤਾ, ਸਤਿਗੁਰਾਂ ਨੇ ਉਸ ਨੂੰ ਮੰਗਾਇਆ, ਉਹਦੀ ਖੱਲ ਲਾਹੀ, ਰਾਤ ਦੇ ਵੇਲੇ ਇੱਕ ਖੋਤੇ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਉਸ ਸ਼ੇਰ ਦੀ ਖੱਲ ਨੂੰ ਮੜ ਦਿੱਤਾ। ਖੇਤਨ ਬਿਖੈ ਉਜਾਰ ਕਨੇਰੀ, ਤਾਂ ਛੁਡਾਏ ਦੀਨ ਤਿਸ ਬੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਬਹੁਤੇ ਸਾਰੇ ਹਰੇ ਖੇਤ ਸਨ, ਇਸ ਤੋਂ ਇਲਾਵਾ ਜਿਨ੍ਹਾਂ ਦੇ ਖੇਤਾਂ ਦੇ ਲਾਗੇ ਬਹੁਤ ਵੱਡਾ ਉਜਾੜ ਸੀ, ਬੀਆ ਬਾਣ ਸੀ, ਉਹਨਾਂ ਖੇਤਾਂ ਦੇ ਲਾਗੇ ਰਾਤ ਦੇ ਵੇਲੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਖੋਤੇ ਨੂੰ ਉੱਥੇ ਛੱਡ ਆਓ। खेतन को चर निसा मजारी बेले बरियो होत पुन सारी। कवि जी लिख देने के हरिया खेता नू सारी रात ओ खोता चरदा रहा जिनू के शेर दा स्वरूप सतगुरां ने दे देता है। जदों ही सवेरा होया ते जिहड़ा बेला सी भाव के जिहड़ा उजाड़ जंगल सी उस दे विच ओ वड़ गया खोता। लोक गरीब देख कर आए बड़ो शेर एक सबन बताए। खेतां दे लोग जिहड़े गरीब सन जदों उत्थे पहुंचे खेती नूं देखिया ते दूसरे पासे उजाड़ दे विच बहुत वड्डे शेर नूं देखिया। बड़ो शेर एक सबन बताए उन्हां ने पिंड दे विच आण के आख्या के बहुत वड्डा शेर असीं देख के आए। बन मैं विचरत मार नखै है गुरपी सुनियो तूशनी है। सारे लोग गल्लां करदे ने के जंगल दे विच शेर विचरिया है किसे तो भी मार लगदा है खावेगा नहीं या फिर तुकदा होर भी अर्थ लग सकदा है के किसे नू मार देवेगा किसे नू नुकसान पहुंचावेगा। कवि जी लिखदे ने गुर पी सुनियो तूशनी हुआ है। कवि संतोख सिंह जी लिखदे ने के सतगुरां ने भी लोकां दीआं गल्लां नू सुनिया क्योंकि कईआं ने सतगुरां नू आण के दस्सिया भी। सतगुरां दे कन्नां दे तक ए खबर ते जरूर पहुंचे पर सतगुरु सच्चे पातशाह जी चुप रहे। छोदा लगी ते खेती खाए डरत लोक को नेर ना जाए। हुण खोते दा कम बड़ा वधिया फब गया। कवि संतोख सिंह जी लिखदे ने जदों भुख लगदी है ते खेती नूं खा लैंदा है भाव के चल लैंदा है खेतां दे विचों घा पट्ठा ते डरदा कोई ओहदे लागे जांदा नहीं कि असल दे विच है की क्योंकि शेर समझ के कोई लागे जांदा ही नहीं। कह के हरी अह बिसाला पाज जाहे सब हेर कराला। सारे दे सारे कहंदे ने बहुत भयानक ते वड्डा शेर है इस करके दूरों ही डर के दौड़ जांदे ने कोई लागे नहीं जांदा बड़ा भयानक ते वड्डा शेर उन्हां नूं प्रतीत हुंदा। दिन द्वै तीन खेत को खाए तृप्त होए कर पुर को आए। ग्रंथाकार भाई संतोख सिंह जी लिखदे ने के दो तीन दिन लगातार इसे तरह खेतां दीआं खेतियां नूं खांदा रहा आखिरकार रज गया ते कवि जी लिखदे ने अचानक एक दिन ओह पिंड दे विच आ वड़िया। जाम जामणी रह गई जबै घर को लाल को आयो तबै। कवि संतोख सिंह जी लिखदे ने कि पहर रात रहिंदी सी उस वेले पिंड दे विच आ वड़िया ते जिहड़े कुम्हार दा खोता सी उसे कुम्हार दे घर दे अगे ओह आण के खोता खलो गया जिहड़ा कि शेर लगदा है ओहदे उत्ते मड़ी होई है खल शेर दी। द्वार अगारी ठांडो होए प्रात होत लौ स्थिर सोए। पहर रात रहिंदी दे नाल आण के कुम्हार दे दरवाजे दे अगे खलो गया सी। कवि जी लिखदे ने कि जिन्ना चिर दिन नहीं चढ़िया उन्ना चिर ओहदे घर दे बूहे दे अगे ही खलोता रहा। जब कुलाल ने द्वार उगारा खरो के हरी भीम निहारा। जदों दिन दा चढ़ा होया अपने काम विहार दे वास्ते घरों बाहर जाना सी कुम्हार ने इस करके कवि जी लिखदे ने जदों ही कुम्हार ने अपने घर दा बूहा खोलिया ते की देखिया खरो केहरी भीम निराला। भाव के बहुत भयानक जिहड़ा शेर है ना उते बिल्कुल दरवाजे दे सामने खलोता। बहर पेर कर हेरन लागा हले न चले न यति उत आगा। छेती दे नाल कुम्हार ने दरवाजा बंद कर दिता दरवाजे दा कुंडा ला के ते फिर दरवाजे दीआं चीथां दे विच दे देखण लगा उस शेर दे वल पर की देखदा है हले न चले न इत्ते उत्ते आगा। ओह ते इक जगह दे उत्ते रुकिया होया ना हिलदा है ना चलदा है उत्थे ही खलोता है। रूप शेर को करनी नाहिना इम कब खरो होत डर जाहिना। चीथां दे विच दी देख रहा है कुम्हार ਤੇ ਪਰਖ ਕਰ ਰਿਹਾ। ਮਨ ਦੇ ਵਿੱਚ ਸੋਚਦਾ ਹੈ ਕਿ ਸ਼ੇਰ ਦਾ ਰੂਪ ਤੇ ਭਾਵੇਂ ਜ਼ਰੂਰ ਹੈ, ਪਰ ਇਹ ਸ਼ੇਰ ਨਹੀਂ ਲੱਗਦਾ, ਕਿਉਂਕਿ ਇਹ ਤੇ ਹਿਲਦਾ ਨਹੀਂ ਹੈ, ਇਹ ਤੇ ਚੱਲਦਾ ਨਹੀਂ ਹੈ, ਇੱਕ ਜਗ੍ਹਾ ਦੇ ਉੱਤੇ ਹੀ ਖਲੋਤਾ ਹੈ। ਸਣੇ ਸਣੇ ਨੀਕੇ ਜਬ ਹੇਰਾ, ਇਹ ਤੋਂ ਕੇਹਰ ਨਹੀਂ ਬਡੇਰਾ। ਹੁਣ ਸ਼ੇਰ ਦੂਰੋਂ ਵੇਖ ਕੇ ਡਰ ਜਾਂਦੇ ਸਨ, ਆਖਿਰਕਾਰ ਕਿਸੇ ਦੇ ਖਲ ਮੜੀ ਹੋਵੇ ਖੋਤੇ ਦੇ ਉੱਤੇ ਤੇ ਬਹੁਤਾ ਚਿਰੇ ਪਾਜ ਰਹਿ ਨਹੀਂ ਸਕਦਾ, ਉਹ ਵੀ ਉਦੋਂ ਜਦੋਂ ਕਿ ਬਿਲਕੁਲ ਲਾਗੋਂ ਹੀ ਦੇਖ ਰਿਹਾ ਹੋਵੇ। ਭਾਵੇਂ ਕਿ ਵਿਚਕਾਰ ਦਰਵਾਜ਼ਾ ਸੀ, ਝੀਥਾਂ ਦੇ ਵਿੱਚ ਦੀ ਦੇਖ ਰਿਹਾ ਸੀ, ਪਰ ਬੜਾ ਕਰੀਬ ਸੀ ਘੁਮਿਆਰ ਉਸ ਖੋਤੇ ਦੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਜਦੋਂ ਚੰਗੇ ਤਰੀਕੇ ਦੇ ਨਾਲ ਦੇਖਿਆ ਘੁਮਿਆਰ ਨੇ ਤੇ ਫਿਰ ਨਿਰਣੇ ਦੇ ਉੱਤੇ ਪਹੁੰਚ ਗਿਆ, ਇਹ ਤੋਂ ਕੇਹਰ ਨਹੀਂ ਬਡੇਰਾ, ਭਾਵ ਕਿ ਉਸ ਨੇ ਪਰਖ ਕਰ ਲਈ, ਇਹ ਤੇ ਸ਼ੇਰ ਨਹੀਂ ਹੈ, ਇਹ ਤੇ ਇੱਕ ਖੋਤਾ ਹੈ, ਉਹ ਵੀ ਖੋਤਾ ਇਹ ਹੈ ਜਿਹੜਾ ਮੇਰਾ ਹੀ ਹੈ। ਨੇਰੇ ਜਾਏ ਲੀਨ ਗਹਿ ਤਾਹੀ, ਹਾਥੀ ਲਸ਼ਟ ਕਾ ਪ੍ਰਿਸ਼ਟੀ ਮਾਹੀ। ਨਿਡਰ ਹੋ ਕੇ, ਨਿਰਭੈ ਹੋ ਕੇ ਘੁਮਿਆਰ ਨੇ ਦਰਵਾਜ਼ਾ ਖੋਲਿਆ ਤੇ ਜਾ ਕੇ ਛੇਤੀ ਦੇ ਨਾਲ ਉਹਦੇ ਲੱਕ ਦੇ ਵਿੱਚ ਜ਼ੋਰ ਦੇ ਨਾਲ ਸੋਟਾ ਮਾਰਿਆ। ਪੀੜ ਪਲਾਣ ਬਗੰਬਰ ਲਾਹਿਓ, ਗੁਣ ਲਾਦ ਕਿਤ ਜਾਵਣ ਚਾਹਿਓ। ਜਦੋਂ ਸੋਟਾ ਮਾਰਿਆ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਤਾ ਹਿੱਲਿਆ ਤੇ ਉਸ ਵੇਲੇ ਪੀੜ ਪਲਾਣ ਬਗੰਬਰ ਲਾਹਿਓ, ਭਾਵ ਕੇ ਪਲਾਣਾ ਖੋਤੇ ਦਾ ਪਾ ਲਿਆ ਤੇ ਬਾਗ ਅੰਬਰ ਭਾਵ ਕੇ ਸ਼ੇਰ ਦੀ ਖਲ ਨੂੰ ਘੁਮਿਆਰ ਨੇ ਖੋਤੇ ਦੇ ਉੱਤੋਂ ਲਾ ਦਿੱਤਾ। ਗੁਣ ਲਾਦ ਕਿਤ ਜਾਵਣ ਚਾਹਿਓ, ਫਿਰ ਉਸਨੇ ਆਪਣੀ ਬੋਰੀ ਜਾਂ ਛੱਟ ਕਹਿ ਲੋ ਉਹਦੇ ਉੱਤੇ ਲੱਦੀ ਤੇ ਫਿਰ ਆਪਣੇ ਕੰਮੇ ਘੁਮਿਆਰ ਤੁਰ ਪਿਆ। ਸਭਪੁਰ ਮੈਂ ਪਾ ਬਿਦਤ ਪ੍ਰਸੰਗ, ਕਿਨੂੰ ਜਾਏ ਕਹਿਓ ਗੁਰ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਜਿਹੜਾ ਪ੍ਰਸੰਗ ਸੀ, ਇਹ ਜਿਹੜੀ ਵਾਰਤਾ ਸੀ, ਸਾਰੇ ਹੀ ਪਿੰਡ ਦੇ ਵਿੱਚ ਪ੍ਰਗਟ ਹੋ ਗਈ ਹੈ। ਕਿਨੂੰ ਜਾਏ ਕਹਿਓ ਗੁਰੂ ਸੰਗ, ਕਿਸੇ ਨੇ ਖਬਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਜਾ ਕੇ ਸੁਣਾਈ। ਕਹਿਤ ਹੋਤੇ ਨਰ ਜਿਸ ਕੋ ਸ਼ੇਰ, ਗਹਿਓ ਸੁਖਰ ਕੋ ਲਾਲ ਨੇ ਹੇਰ। ਦੱਸਣ ਵਾਲਾ ਸਤਿਗੁਰਾਂ ਨੂੰ ਜਾ ਕੇ ਖਬਰ ਦਿੰਦਾ ਕਿ ਸੱਚੇ ਪਾਤਸ਼ਾਹ ਜਿਸ ਨੂੰ ਲੋਕ ਬਹੁਤ ਵੱਡਾ ਭਿਆਨਕ ਸ਼ੇਰ ਕਹਿੰਦੇ ਸਨ, ਦਰਅਸਲ ਸੱਚੇ ਪਾਤਸ਼ਾਹ ਉਹ ਸ਼ੇਰ ਨਹੀਂ ਸੀ, ਉਹ ਤੇ ਖੋਤਾ ਸੀ ਜਿਹਦੇ ਉੱਤੇ ਕਿ ਕਿਸੇ ਨੇ ਸ਼ੇਰ ਦੀ ਖਲ ਨੂੰ ਮੜ ਦਿੱਤਾ ਸੀ। ਇਸ ਕਰਕੇ ਉਹ ਕਲਾਲ ਨੇ ਭਾਵ ਕੇ ਘੁਮਿਆਰ ਨੇ ਖੋਤਾ ਫੜ ਲਿਆ ਤੇ ਉਹਦੇ ਉੱਤੇ ਬੋਰੀਆਂ ਢੋ ਕੇ ਉਹ ਆਪਣਾ ਕੰਮ ਤੋਰ ਰਿਹਾ। ਹੁਣ ਯਾਦ ਰੱਖਣ ਦੀ ਲੋੜ ਹੈ ਕਿ ਬਹੁਤ ਕੁਝ ਨਿਕਟਵਰਤੀ ਐਸੇ ਸਿੱਖ ਨੇ ਜਿਨ੍ਹਾਂ ਨੂੰ ਇਸ ਵਾਰਤਾ ਦਾ ਪਤਾ ਹੈ, ਜਿਹੜੇ ਬਹੁਤੇ ਲੋਕ ਨੇ ਉਹਨਾਂ ਨੂੰ ਇਸ ਵਾਰਤਾ ਦਾ ਪਤਾ ਨਹੀਂ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਜਿਹੜਾ ਕੌਤਕ ਹੈ ਉਹ ਕੀਤਾ ਹੈ। ਇਸ ਕਰਕੇ ਜਿਹੜੇ ਇਸ ਗੱਲ ਨੂੰ ਨਹੀਂ ਸੀ ਜਾਣਦੇ ਉਹਨਾਂ ਨੇ ਆਣ ਕੇ ਸਤਿਗੁਰਾਂ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਜਿਹਨੂੰ ਲੋਕ ਵੱਡਾ ਸ਼ੇਰ ਸਮਝਦੇ ਸੀ ਉਹ ਤੇ ਸੱਚੇ ਪਾਤਸ਼ਾਹ ਖੋਤਾ ਨਿਕਲੇ। ਲਦੈ ਗੁਣ ਮ੍ਰਿਗ ਛਾਲ ਉਤਾਰੀ, ਡਰੇ ਲੋਕ ਪਾ ਕੌਤਕ ਪਾਰੀ। ਸੱਚੇ ਪਾਤਸ਼ਾਹ ਘੁਮਿਆਰ ਉਹਦੇ ਉੱਤੇ ਬੋਰੀਆਂ ਲੱਦ ਰਿਹਾ ਹੈ, ਉਹਨੇ ਜਿਹੜੀ ਸ਼ੇਰ ਦੀ ਖਲ ਸੀ ਘੁਮਿਆਰ ਨੇ ਖੋਤੇ ਤੋਂ ਲਾ ਦਿੱਤੀ ਹੈ। ਡਰੇ ਲੋਕ ਪਾ ਕੌਤਕ ਭਾਰੀ, ਐਵੇਂ ਸੱਚੇ ਪਾਤਸ਼ਾਹ ਬੇਕਾਰ ਦੇ ਵਿੱਚ ਉਸ ਖੋਤੇ ਤੋਂ ਹੀ ਸ਼ੇਰ ਸਮਝ ਕੇ ਲੋਕ ਡਰਦੇ ਰਹੇ। ਬਹੁਤ ਵੱਡਾ ਕੌਤਕ ਇਸ ਤਰੀਕੇ ਦੇ ਨਾਲ ਵਾਪਰਿਆ। ਹੁਣ ਇਸੇ ਕਥਾ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਨ ਦੇ ਵਿੱਚ ਆਖਿਆ ਕਿ ਕਿਸੇ ਨੇ ਆਣ ਕੇ ਸਤਿਗੁਰਾਂ ਨੂੰ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਬੜਾ ਭਿਆਨਕ ਸ਼ੇਰ ਹੈ, ਕਿਸੇ ਨੂੰ ਮਾਰ ਦੇਗਾ, ਇਸ ਕਰਕੇ ਤੁਸੀਂ ਕਿਰਪਾ ਕਰਕੇ ਉਹਨੂੰ ਮਾਰੋ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਗਏ ਤੇ ਜਦੋਂ ਸ਼ਿਕਾਰ ਖੇਡਣ ਲੱਗੇ ਤੇ ਸਾਥੀਆਂ ਨੂੰ ਆਖਿਆ ਕਿ ਕਿਸੇ ਨੇ ਗੋਲੀ ਦਾ ਪ੍ਰਹਾਰ ਨਹੀਂ ਕਰਨਾ, ਗੋਲੀ ਉੱਪਰ ਨੂੰ ਚਲਾਉਣੀ ਹੈ ਖਾਲੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਗਏ, ਉਸ ਸ਼ੇਰ ਦੇ ਪਿੱਛੇ ਜਿਹੜਾ ਕਿ ਨਕਲੀ ਸ਼ੇਰ ਹੈ, ਸਤਿਗੁਰਾਂ ਨੇ ਘੋੜਿਆਂ ਨੂੰ ਦੌੜਾਇਆ ਤੇ ਸਿੱਖਾਂ ਨੇ ਫਿਰ ਉੱਪਰ ਨੂੰ ਕਰਕੇ ਫੈਰ ਜਦੋਂ ਕੀਤਾ ਤੇ ਖੋਤਾ ਡਰ ਕੇ ਭੱਜ ਰਿਹਾ ਸੀ, ਜਦੋਂ ਜ਼ੋਰ ਦੇ ਨਾਲ ਭੱਜਿਆ ਤੇ ਖਲ ਉਹਦੀ ਥੱਲੇ ਡਿੱਗ ਪਈ ਤੇ ਖੋਤਾ ਵਿੱਚੋਂ ਨਿਕਲ ਆਇਆ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਬਿਆਨ ਹੈ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਬਾਅਦ ਦੇ ਵਿੱਚ ਖਬਰ ਮਿਲੀ ਹੈ ਜਦੋਂ ਸਾਰਾ ਪਾਜ ਉਗੜ ਗਿਆ। ਹੁਣ ਇਸੇ ਹੀ ਜਿਹੜੀ ਘਟਨਾ ਹੈ ਇਸੇ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਵੀ ਪੇਸ਼ ਕੀਤਾ ਹੈ ਆਪਣੀ ਸਰਲ ਕਵਿਤਾ ਦੇ ਵਿੱਚ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਵੱਖਰੇ ਢੰਗ ਦੇ ਨਾਲ ਪੇਸ਼ ਕਰਦੇ ਨੇ ਮੈਂ ਉਹ ਵੀ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ ਹਾਂ। ਇੱਕ ਦਿਨ ਸ਼ਿਕਾਰ ਵਿੱਚ ਉਦੈ ਸਿੰਘ ਨੇ ਸ਼ੇਰ ਮਾਰਿਆ ਗੋਲੀ ਚਲਾ ਕਰਕੇ ਸਤ ਗੁਰਾਂ ਨੇ ਕਿਸੇ ਨੂੰ ਦੱਸਿਆ ਨਾ ਪੂਰੀ ਉਸ ਦੀ ਖੱਲ ਲੁਹਾ ਕਰਕੇ ਇੱਕ ਖੋਤੇ ਦੇ ਉੱਤੇ ਪਵਾ ਦਿੱਤੀ ਚੁੱਪ ਕੀਤੀਆਂ ਬਾਹਰ ਮੰਗਾ ਕਰਕੇ ਵਿੱਚ ਖੇਤਾਂ ਦੇ ਉਸ ਨੂੰ ਛੱਡ ਦਿੱਤਾ ਲੱਗਾ ਫਿਰਨ ਉਹ ਵੇਸ ਵਟਾ ਕਰਕੇ ਲੋਕ ਵੇਖ ਕੇ ਉਸ ਨੂੰ ਨੱਠ ਗਏ ਸ਼ੇਰ ਸਮਝ ਕੇ ਚਿੱਤ ਡੁਲਾ ਕਰਕੇ ਉਸ ਪਾਸੇ ਆਉਣਾ ਜਾਣਾ ਬੰਦ ਹੋਇਆ ਸ਼ੇਰ ਫਿਰਦਾ ਕਹਿਣ ਸੁਣਾ ਕਰਕੇ ਜਿੱਧਰ ਮੌਜ ਆਵੇ ਫਿਰੇ ਚੁਗਦਾ ਓ ਮੋਟਾ ਹੋ ਗਿਆ ਖੇਤੀ ਖਾ ਕਰਕੇ ਇੱਕ ਸ਼ੇਰ ਪਹਾੜ ਤੋਂ ਆ ਗਿਆ ਏ ਰੋਜ ਲੋਕ ਕਹਿੰਦੇ ਆ ਕਰਕੇ ਉਹ ਕਰੇ ਜਰੂਰ ਨੁਕਸਾਨ ਕਦੇ ਮਾਰੋ ਉਸ ਨੂੰ ਗੁਰੂ ਜੀ ਜਾ ਕਰਕੇ ਟਾਲਾ ਵਾਲਾ ਸਤਿਗੁਰੂ ਜੀ ਕਰ ਛੱਡਣ ਗੱਲਾਂ ਦੇ ਵਿੱਚ ਪਾ ਕਰਕੇ ਜਦ ਬਹੁਤ ਵਾਰੀ ਲੋਕਾਂ ਅਰਜ ਕੀਤੀ ਗਏ ਗੁਰੂ ਜੀ ਜਥਾ ਬਣਾ ਕਰਕੇ ਕੇਰਾ ਵੱਲ ਪਹਾੜ ਦੇ ਪਾ ਲਿਆ ਛੱਡੀ ਫੋਕੀ ਬੰਦੂਕ ਉਠਾ ਕਰਕੇ ਗਦਾ ਡਰਦਾ ਮਾਰਿਆ ਉੱਠ ਨੱਠਾ ਪੂਛ ਲੱਤਾਂ ਦੇ ਵਿੱਚ ਦਬਾ ਕਰਕੇ ਆਇਆ ਪਿੰਡ ਨੂੰ ਡਰ ਗਏ ਲੋਕ ਸਾਰੇ ਕੋਠੀ ਚੜ ਗਏ ਜਿੰਦਾ ਬਚਾ ਕਰਕੇ ਉਹ ਸਿੱਧਾ ਘੁਮਿਆਰਾਂ ਦੇ ਘਰ ਗਿਆ ਵੜਿਆ ਖੋਤਿਆਂ ਦੇ ਵਿੱਚ ਜਾ ਕਰਕੇ ਚਿਰਾਂ ਪਿੱਛੋਂ ਭਰਾਵਾਂ ਨੂੰ ਵੇਖ ਕਰਕੇ ਉੱਚੀ ਹੀ ਗਿਆ ਸੁਰਾਂ ਮਿਲਾ ਕਰਕੇ ਜਦ ਬੋਲਿਆ ਤੇ ਪਾਜ ਗਿਆ ਉਗੜ ਫੜ ਲਿਆ ਘੁਮਿਆਰਾਂ ਨੇ ਜਾ ਕਰਕੇ ਪਾਈ ਸ਼ੇਰ ਨਹੀਂ ਇਹ ਤਾਂ ਗਧਾ ਹੈ ਖੱਲ ਪਰਾ ਮਾਰੀ ਉਤੋਂ ਲਾ ਕਰਕੇ ਬੋਰਾ ਗੰਦਗੀ ਦਾ ਉੱਤੇ ਲੱਦ ਲਿਆ ਦੋ ਪੌੜੀਆਂ ਢੂੰਗੇ ਤੇ ਲਾ ਕਰਕੇ ਲੋਕੀ ਹੋਏ ਹੈਰਾਨ ਕਰਤਾਰ ਸਿੰਘਾ ਇਹ ਕੌਤਕ ਵੇਖ ਵਿਖਾ ਕਰਕੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਵਾਰਤਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਸੋ ਮੈਂ ਤੁਹਾਡੇ ਸਾਹਮਣੇ ਅਰਜ ਕਰ ਰਿਹਾ ਸੀ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਨੇ ਜਾ ਕੇ ਸਤਿਗੁਰਾਂ ਨੂੰ ਇਹ ਖਬਰ ਸੁਣਾਈ ਕਿ ਸੱਚੇ ਪਾਤਸ਼ਾਹ ਲੋਕੀ ਐਵੇਂ ਡਰਦੇ ਰਹੇ ਉੱਥੇ ਖੋਤਾ ਸੀ। ਤਬ ਸਤਿਗੁਰ ਸਭ ਹੁਣ ਸੁਣਾਇਓ ਇਹ ਦ੍ਰਿਸ਼ਟਾਂਤ ਤੁਮੈ ਦਿਖ ਰਾਇਓ। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸਿੱਖਿਆ ਦੇਣ ਦੇ ਵਾਸਤੇ ਵਚਨ ਕੀਤਾ ਇਹ ਦ੍ਰਿਸ਼ਟਾਂਤ ਤੁਮੈ ਦਿਖ ਰਾਇਓ ਸਾਰਿਆਂ ਸਿੱਖਾਂ ਨੂੰ ਸੁਣਾ ਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਕੌਤਕ ਹੈ ਇਹ ਮੈਂ ਤੁਹਾਨੂੰ ਸਿੱਖਿਆ ਦੇਣ ਦੇ ਵਾਸਤੇ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਾ ਕੁਝ ਮੈਂ ਕੀਤਾ ਇਹ ਦ੍ਰਿਸ਼ਟਾਂਤ ਤੁਹਾਨੂੰ ਦਿਖਾਇਆ ਇੱਕ ਸਿੱਖਿਆ ਦੇ ਮਾਤਰ। ਜਾਤ ਪਾਤ ਮੈਂ ਰਾਸ਼ਬ ਜੈਸੇ ਬਸੀ ਕੁਲਾਲ ਲਾਜ ਮੈਂ ਤੈਸੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਜਾਤਾਂ ਤੇ ਪਾਤਾਂ ਦੇ ਵਿੱਚ ਅਜੇ ਵੀ ਫਸੇ ਹੋਏ ਨੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਰਾਸ਼ਬ ਜੈਸੇ ਉਹ ਭਾਵ ਕੇ ਖੋਤਿਆਂ ਵਰਗੇ ਨੇ ਬਸੀ ਕੁਲਾਲ ਲਾਜ ਮੈਂ ਤੈਸੇ ਭਾਵ ਕੇ ਜਿਹੜੇ ਜਾਤਾਂ ਪਾਤਾਂ ਦੇ ਚੁੰਗਲ ਦੇ ਵਿੱਚ ਫਸੇ ਹੋਏ ਨੇ ਉਹ ਇਸੇ ਤਰੀਕੇ ਦੇ ਨਾਲ ਖੋਤਿਆਂ ਵਰਗੇ ਨੇ ਜਿਸ ਤਰ੍ਹਾਂ ਕਿ ਖੋਤਾ ਘੁਮਿਆਰ ਦੇ ਵਸ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਐਸੇ ਜਿਹੜੇ ਲੋਕ ਨੇ ਉਹ ਖੋਤੇ ਨੇ ਤੇ ਜਾਤਾਂ ਪਾਤਾਂ ਰੂਪੀ ਘੁਮਿਆਰ ਦੇ ਵਸ ਦੇ ਵਿੱਚ ਉਹ ਫਸੇ ਹੋਏ ਨੇ। ਤਿਸ ਤੇ ਸਤਿਗੁਰ ਲਏ ਨਿਕਾਸ ਬਖਸ਼ੇ ਸਗਲ ਪਦਾਰਥ ਪਾਸ ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਜਾਤਾਂ ਪਾਤਾਂ ਰੂਪੀ ਘੁਮਿਆਰ ਦੇ ਚੁੰਗਲ ਤੋਂ ਛੁਡਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਸਿੱਖੋ ਸ਼ੇਰ ਬਣਾਇਆ ਹੈ, ਸਾਰੇ ਪਦਾਰਥ ਤੁਹਾਨੂੰ ਦਿੱਤੇ ਨੇ। ਸੀਰੀ ਅਸ ਤੁਜਕੋ ਦੇਹ ਕਰ ਬਾਣਾ ਸਭ ਤੇ ਉੱਚੇ ਕਰੇ ਸੋਤਾਣਾ। ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਦਾ ਬਾਣਾ ਦੇ ਕੇ ਮੈਂ ਤੁਹਾਨੂੰ ਸਾਰਿਆਂ ਤੋਂ ਉੱਚੇ ਤੇ ਜ਼ੋਰ ਵਾਲੇ ਬਣਾਇਆ। ਹਾਲਤ ਵਿਖੇ ਸ਼ੁਭ ਭੋਗ ਵਿਸਾਲੇ, ਪਲਤ ਵਿਖੇ ਮੈਂ ਕਰੋ ਸੰਭਾਲੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਤੁਸੀਂ ਇਸ ਬਾਣੀ ਦੇ ਧਾਰਨੀ ਬਣੇ ਰਹੋਗੇ, ਉਹਨਾਂ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਵਿਸ਼ਾਲ ਭੋਗ ਨੇ ਇਸ ਲੋਕ ਦੇ ਉਹ ਤੁਹਾਨੂੰ ਮਿਲਣਗੇ, ਇਸ ਤੋਂ ਇਲਾਵਾ ਪਲਤ ਦੇ ਵਿੱਚ ਪ੍ਰਲੋਕ ਦੇ ਵਿੱਚ ਮੈਂ ਕਰੋ ਸੰਭਾਲੇ, ਮੈਂ ਤੁਹਾਡੀ ਸਾਂਭ ਸੰਭਾਲ ਕਰਾਂਗਾ। ਉੱਤਮ ਪਦ ਮੈਂ ਤਬ ਪਹੁੰਚਾਊ ਜਮ ਬਸ ਪਰਬੇ ਤੇ ਛੁੱਟ ਕਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਸ ਤੋਂ ਇਲਾਵਾ ਉੱਚੀ ਜਿਹੜੀ ਪਰਮ ਪਦਵੀ ਹੈ ਉਹ ਵੀ ਤੁਹਾਨੂੰ ਪ੍ਰਾਪਤ ਕਰਾਵਾਂਗਾ, ਜਮਾਂ ਦੇ ਵਸ ਦੇ ਵਿੱਚ ਕਦੇ ਪੈਣ ਨਹੀਂ ਦੇਵਾਂਗਾ, ਜਮਾਂ ਤੋਂ ਛੁਟਕਾਰਾ ਕਰਾਵਾਂਗਾ। ਜਿਵ ਰਾਸ਼ਵ ਤਰ ਕੇ ਹਰ ਬਾਣਾ ਬਿਨ ਡਰ ਕਰਿਓ ਖੇਤ ਗਣ ਖਾਣਾ। ਸਤਿਗੁਰੂ ਜੀ ਕਹਿੰਦੇ ਨੇ ਦੇਖੋ ਪਿਆਰਿਓ ਸਿੱਖੋ, ਜਿਸ ਤਰ੍ਹਾਂ ਕਿ ਖੋਤੇ ਨੇ ਜਦੋਂ ਸ਼ੇਰ ਦੇ ਬਾਣੇ ਨੂੰ ਧਾਰਨ ਕੀਤਾ ਤੇ ਫਿਰ ਬੇਖੌਫ ਹੋ ਕੇ ਉਹਨੇ ਖੇਤਾਂ ਨੂੰ ਚੰਗੇ ਤਰੀਕੇ ਦੇ ਨਾਲ ਚਰਿਆ। ਪੁਣ ਕਲਾਲ ਕੇ ਪ੍ਰਭ ਸਿਓ ਜਾਈ ਲਾਦ ਲੂਣ ਕੋ ਲਸ਼ਟ ਲਗਾਈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਦੁਬਾਰਾ ਉਹ ਘੁਮਿਆਰ ਦੇ ਘਰ ਦੇ ਵਿੱਚ ਜਾ ਵੜਿਆ ਤੇ ਫਿਰ ਉਹਦਾ ਸਾਰਾ ਪਾਜ ਉਗੜ ਗਿਆ ਤੇ ਫਿਰ ਉਸ ਨੂੰ ਛੱਟਾਂ ਚੁੱਕਣੀਆਂ ਪਈਆਂ ਤੇ ਘੁਮਿਆਰ ਦੀਆਂ ਸੋਟੀਆਂ ਖਾਣੀਆਂ ਪਈਆਂ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਸ਼ੇਰ ਦਾ ਸਰੂਪ ਬਣਾਇਆ, ਇਹ ਬਾਣਾ ਤੁਹਾਨੂੰ ਸ਼ੇਰ ਦਾ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਸਿਰਾਂ ਨੂੰ ਕੱਟ ਕੇ ਪਿਉਂਦ ਕੀਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਪਿਉਂਦ ਵਾਲਾ ਜਿਹੜਾ ਬੂਟਾ ਹੁੰਦਾ ਹੈ ਉਹਨੂੰ ਫਿਰ ਬਹੁਤ ਵਧੀਆ ਫਲ ਲੱਗਦਾ ਹੈ, ਮੋਟਾ ਤੇ ਕੀਮਤੀ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ ਖੱਟੀ ਦੇ ਬੂਟੇ ਨੂੰ ਜੇਕਰ ਪਿਉਂਦ ਕੀਤਾ ਜਾਵੇ, ਵਧੀਆ ਕਿੰਨੂ ਜਾਂ ਸੰਤਰਾ ਪਿਉਂਦ ਕੀਤਾ ਜਾਵੇ ਤੇ ਫਿਰ ਉਹ ਵਧੀਆ ਫਲ ਲੱਗਦਾ ਹੈ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਉਸ ਖੱਟੀ ਦੇ ਬੂਟੇ ਦੀਆਂ ਥੱਲੀਆਂ ਜਿਹੜੀਆਂ ਸ਼ਾਖਾਵਾਂ ਨੇ ਜੇਕਰ ਉਹ ਫੁੱਟ ਪੈਣ ਤੇ ਫਿਰ ਉਹ ਗੱਲ ਨਹੀਂ ਰਹਿੰਦੀ, ਭਾਵ ਕਿ ਜਿਹੜੀਆਂ ਦੁਬਾਰਾ ਉਹਦੇ ਖੱਟੀ ਦੇ ਵਿੱਚੋਂ ਸ਼ਾਖਾ ਫੁੱਟਣਗੀਆਂ, ਜੇਕਰ ਉਹ ਪ੍ਰਬਲ ਹੋ ਗਈਆਂ ਤੇ ਫਿਰ ਤੇ ਖੱਟੀ ਨੂੰ ਖੱਟੀ ਹੀ ਲੱਗੇਗੀ, ਕੋਈ ਮਾਲਟਾ ਸੰਤਰਾ ਜਾਂ ਕਿੰਨੂ ਵਰਗਾ ਵਧੀਆ ਫਲ ਲੱਗ ਨਹੀਂ ਸਕਦਾ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੇ ਪਿਉਂਦ ਲਾ ਕੇ ਵਧੀਆ ਫਲ ਤੇ ਕੀਮਤੀ ਬਣਾਇਆ ਸੀ, ਪਰ ਜਾਤਾਂ ਪਾਤਾਂ ਦੇ ਵਿੱਚ ਵੜ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਾਡੀਆਂ ਹੁਣ ਹੇਠਲੀਆਂ ਜਿਹੜੀਆਂ ਸ਼ਾਖਾਵਾਂ ਨੇ ਉਹ ਫੁੱਟਦੀਆਂ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਸਤਿਗੁਰੂ ਕਹਿੰਦੇ ਨੇ ਕਿ ਮੈਂ ਤੁਹਾਨੂੰ ਸ਼ੇਰ ਦਾ ਬਾਣਾ ਦਿੱਤਾ ਹੈ, ਇਸ ਕਰਕੇ ਜਿੰਨਾ ਚਿਰ ਬਾਣੇ ਦੀ ਲਾਜ ਨੂੰ ਰੱਖੋਗੇ ਉਹਨਾਂ ਚਿਰ ਸ਼ੇਰ ਰਹੋਗੇ, ਕੋਈ ਲਾਗੇ ਨਹੀਂ ਜਾ ਸਕਦਾ। ਜਿਸ ਤਰ੍ਹਾਂ ਕਿ ਸ਼ੇਰ ਤੋਂ ਡਰਦੇ ਹੋਏ ਲੋਕ ਖੋਤੇ ਦੇ ਲਾਗੇ ਵੀ ਨਹੀਂ ਗਏ, ਇਸ ਤਰੀਕੇ ਦੇ ਨਾਲ। ਪਰ ਜਦੋਂ ਇਸ ਗੱਲ ਤੋਂ ਤੁਸੀਂ ਹਾਰ ਜਾਵੋਗੇ, ਥੱਲੇ ਡਿੱਗ ਪਾਓਗੇ ਇਸ ਕਰਨੀ ਤੋਂ, ਤੇ ਫਿਰ ਉਸੇ ਤਰੀਕੇ ਦੀ ਤੁਹਾਡੀ ਹਾਲਤ ਹੋਵੇਗੀ ਜਿਵੇਂ ਕਿ ਖੋਤੇ ਦੀ ਹੋਈ, ਜਿਹਨੂੰ ਕਿ ਸ਼ੇਰ ਇੱਕ ਕਿਸਮ ਦਾ ਬਣਾ ਦਿੱਤਾ ਸੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਬਿਆਨ ਕਰਦੇ ਨੇ। ਸਭ ਸਿੰਘਾਂ ਨੂੰ ਇਕੱਠਿਆਂ ਕਰਕੇ ਤੇ ਫੇਰ ਗੁਰੂ ਜੀ ਮੁਖੋਂ ਸੁਣਾਇਆ ਏ, ਵੇਖੋ ਖਾਲਸਾ ਜੀ ਸ਼ੇਰ ਦਾ ਜੋ ਤੁਸਾਂ ਤਾਈ ਕੌਤਕ ਦਿਖਲਾਇਆ ਏ, ਕੇਵਲ ਤੁਹਾਡੇ ਹੀ ਸਮਝਾਵਣੇ ਨੂੰ ਗਦਾ ਸ਼ੇਰ ਬਣਾ ਚਰਾਇਆ ਏ, ਖਲ ਸ਼ੇਰ ਦੀ ਪੈਣ ਉਹ ਸ਼ੇਰ ਬਣਿਆ ਡਰੇ ਉਸ ਤੋਂ ਸਭ ਨੂੰ ਆਇਆ ਏ, ਫਿਰਦਾ ਰਿਹਾ ਨਾ ਰੋਕਿਆ ਕਿਸੇ ਨੇ ਜਾ ਪੈ ਸਭ ਦੇ ਚਿੱਤ ਤੇ ਛਾਇਆ ਏ, ਜਦ ਤੱਕ ਉਹ ਬਣਿਆ ਸ਼ੇਰ ਰਿਹਾ ਸਮਾਂ ਮੌਜ ਦੇ ਨਾਲ ਲੰਘਾਇਆ ਏ, ਪਰ ਜਦੋਂ ਦਾ ਖੋਤਿਆਂ ਵਿੱਚ ਵੜਿਆ ਖੋਤਾ ਬਣ ਕੇ ਬੋਰਾ ਉਠਾਇਆ ਏ। ਇਸੇ ਤਰ੍ਹਾਂ ਤੁਹਾਨੂੰ ਬੁਰਕਾ ਸ਼ੇਰ ਦਾ ਏ, ਅਸਾਂ ਗਿੱਦੜੋਂ ਸ਼ੇਰ ਬਣਾਇਆ ਏ। ਇਹ ਬਾਣਾ ਅਕਾਲ ਦਾ ਬਖਸ਼ ਕਰਕੇ ਗੋਦੀ ਸ੍ਰੀ ਅਸਕੇਤ ਦੀ ਪਾਇਆ ਏ। ਸਾਬਤ ਸੂਰਤ ਸਿੰਘ ਦਾ ਰੂਪ ਸੋਹਣਾ ਵੱਡਾ ਤੇਜ ਇਸ ਵਿੱਚ ਸਮਾਇਆ ਏ। ਫਾਈਆਂ ਕੱਟ ਸੁਤੰਤਰ ਕਰ ਦਿੱਤੇ, ਜਾਤ ਪਾਤ ਦੀ ਕੈਦੋਂ ਛੁਡਾਇਆ ਏ। ਇਹ ਸ਼ੇਰ ਦਾ ਰੂਪ ਕਰਤਾਰ ਸਿੰਘਾ ਪੰਥ ਖਾਲਸਾ ਅਸਾਂ ਰਚਾਇਆ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਹੁਕਮ ਕੀਤਾ ਤੁਹਾਨੂੰ ਸ਼ੇਰ ਦਾ ਬਾਣਾ ਬਖਸ਼ਿਆ, ਅਸੀਂ ਮੰਨੋ ਕਿ ਤੁਹਾਨੂੰ ਸ਼ੇਰ ਸਰੂਪ ਬਣਾ ਦਿੱਤਾ ਹੈ। ਇਹ ਸਾਡਾ ਜਿਹੜਾ ਖਾਲਸਾ ਹੈ ਨਾ, ਇਹ ਸ਼ੇਰ ਸਰੂਪ ਹੈ। ਇਸ ਕਰਕੇ ਪੁਰਾਣੀਆਂ ਜਾਤਾਂ ਪਾਤਾਂ ਦੇ ਚੁੰਗਲ ਦੇ ਵਿੱਚ ਨਾ ਫਸੋ। ਜੇਕਰ ਐਸਾ ਕਰੋਗੇ ਤੇ ਤੁਹਾਡੀ ਹਾਲਤ ਉਸ ਖੋਤੇ ਦੇ ਵਰਗੀ ਹੀ ਹੋਵੇਗੀ। ਤਿਸ ਹੋਏ ਸਿੰਘ ਜਾਤ ਮੈਂ ਪਰ ਤਜੈ ਸ਼ਸਤਰ ਪੈ ਕੋ ਨਾ ਤਰੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖਿਆ ਦੇ ਰਹੇ ਨੇ ਕਿ ਜਿਹੜੇ ਸਿੰਘ ਬਣ ਕੇ ਫੇਰ ਜਾਤਾਂ ਪਾਤਾਂ ਦੇ ਵਿੱਚ ਫਸਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਜੈ ਸ਼ਸਤਰ ਕੋ ਪੈ ਨਾ ਤਰੈ। ਜਦੋਂ ਫਿਰ ਤੁਸੀਂ ਬਾਣੇ ਨੂੰ ਛੱਡ ਦੋਗੇ, ਜਦੋਂ ਹਥਿਆਰਾਂ ਨੂੰ ਧਾਰਨ ਕਰਨਾ ਛੱਡ ਦੋਗੇ ਤੇ ਫਿਰ ਕੋਈ ਵੀ ਤੁਹਾਡੇ ਤੋਂ ਖੌਫ ਤੇ ਡਰ ਧਾਰਨ ਨਹੀਂ ਕਰੇਗਾ। ਹਲਤ ਕਾਰ ਕੋ ਕਰਤ ਗਵਾਵੈ ਪਲਤ ਸਹਾਇਕ ਕੋਈ ਨਾ ਪਾਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਇਸ ਲੋਕ ਦੇ ਵਿੱਚ ਐਸੀ ਰੀਤੀ ਨੂੰ ਛੱਡ ਦੇਣਗੇ ਉਹਦਾ ਇਸ ਲੋਕ ਦੇ ਵਿੱਚ ਕੋਈ ਵੀ ਕੰਮ ਸੌਰੇਗਾ ਨਹੀਂ, ਤੇ ਪ੍ਰਲੋਕ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਉਹਦੀ ਸਹਾਇਤਾ ਨਹੀਂ ਕਰੇਗਾ। ਤਜੈ ਸ਼ਸਤਰ ਪੈ ਕਰੈ ਨਾ ਕੋਈ ਭਾਇਓ ਗਦੇ ਕੋ ਗਦਹਾ ਸੋਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਬਾਣਾ ਨਹੀਂ ਪਹਿਨੇਗਾ, ਜਿਹੜਾ ਹਥਿਆਰਾਂ ਦਾ ਧਾਰਨੀ ਨਹੀਂ ਬਣੇਗਾ ਉਹਦਾ ਕੋਈ ਵੀ ਡਰ ਨਹੀਂ ਮੰਨੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਮੇਰਾ ਬਣਿਆ ਬਣਾਇਆ ਜਿਹੜਾ ਸਿੰਘ ਹੈ ਨਾ ਉਹ ਗਦੇ ਦਾ ਗਦਾ ਹੀ ਰਹੇਗਾ। ਯਾ ਤੇ ਸ੍ਰੀ ਅਕਾਲ ਕੋ ਬਾਣ ਦੇ ਮੈਂ ਕੀਨੇ ਸਿੰਘ ਸਮਾਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਦਾ ਬਾਣਾ ਪਵਾ ਕੇ ਦੇ ਮੈਂ ਕੀਨੇ ਸਿੰਘ ਸਮਾਨਾ, ਅਕਾਲ ਪੁਰਖ ਦਾ ਬਾਣਾ ਪਵਾ ਕੇ ਮੈਂ ਆਪਣੇ ਸਿੱਖਾਂ ਨੂੰ ਮਾਨੋ ਕੇ ਸ਼ੇਰ ਸਰੂਪ ਬਣਾ ਦਿੱਤਾ। ਇਸ ਕੇ ਧਰੇ ਸਦਾ ਸੁਖ ਹੋਈ ਤਿਆਗੇ ਦੋਨੋ ਲੋਕ ਨਾ ਟੋਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਪਦੇਸ਼ ਕੀਤਾ, ਸਿੱਖਿਆ ਦਿੱਤੀ ਕਿ ਜਿਹੜਾ ਇਹਨਾਂ ਚੀਜ਼ਾਂ ਦਾ ਧਾਰਨੀ ਰਹੇਗਾ ਉਹਨੂੰ ਹਮੇਸ਼ਾ ਵਾਸਤੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਤਿਆਗੇ ਦੋਨੋ ਲੋਕ ਨਾ ਟੋਏ, ਪਰ ਜਿਹੜਾ ਵੀ ਤਿਆਗੇਗਾ, ਜਿਹੜਾ ਵੀ ਇਸ ਗੱਲ ਤੋਂ ਦੂਰ ਜਾਵੇਗਾ ਦੋਵਾਂ ਲੋਕਾਂ ਦੇ ਵਿੱਚ ਉਹਨੂੰ ਕਿਤੇ ਵੀ ਆਸਰਾ ਟੋਈ ਨਹੀਂ ਮਿਲੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ, ਭਾਵ ਕਿ ਜਦੋਂ ਤੱਕ ਤੁਸੀਂ ਸ਼ੇਰ ਰੂਪ ਬਣੇ ਰਹੋਗੇ ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਣੇ ਦੀ ਲਾਜ ਨੂੰ ਮੈਂ ਰੱਖਾਂਗਾ, ਪਰ ਜੇਕਰ ਤੁਸੀਂ ਇਸ ਗੱਲ ਨੂੰ ਵਿਸਾਰ ਦਿੱਤਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਮੈਂ ਕਦੇ ਵੀ ਰੱਖਿਆ ਨਹੀਂ ਕਰਾਂਗਾ। ਵਰਨ ਆਸ਼ਰਮਾਂ ਦੀ ਛੱਟ ਹੇਠ ਆ ਕੇ ਪਹਾੜੇ ਬ੍ਰਾਹਮਣਾਂ ਦੇ ਅੱਗੇ ਵਾਹੋਗੇ ਜੀ। ਜਿਵੇਂ ਕੱਢੇ ਅਸਾਂ ਮੁੜ ਫਸੇ ਉਥੇ ਗੇੜ ਵਿੱਚ ਚੁਰਾਸੀਆਂ ਲਾਵੋਗੇ ਜੀ। ਉਸ ਗਦੇ ਵਾਂਗੂ ਮੌਜ ਖੇਤਾਂ ਦੀ ਨੂੰ ਕਰ ਕਰਕੇ ਯਾਦ ਪਛਤਾਵੋਗੇ ਜੀ। ਖੋ ਬੈਠੋਗੇ ਤੇਜ ਕਰਤਾਰ ਸਿੰਘਾ ਸਾਡੀ ਰਹਿਤ ਨੂੰ ਜੇ ਭੁਲਾਵੋਗੇ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜੇਕਰ ਸਾਡੀ ਰਹਿਤ ਨੂੰ ਭੁੱਲੋਗੇ ਤੇ ਫੇਰ ਆਪਣੇ ਤੇਜ ਨੂੰ ਤੁਸੀਂ ਗਵਾ ਬੈਠੋਗੇ। ਇਸ ਕਰਕੇ ਸ਼ੇਰ ਸਰੂਪ ਬਣ ਕੇ ਰਵੋ, ਅਸੀਂ ਤੁਹਾਨੂੰ ਸ਼ੇਰ ਸਰੂਪ ਬਣਾਇਆ। ਇਮ ਕਲਗੀ ਤਰ ਸਿੱਖ ਸਮਝਾਏ ਧਨ ਧਨ ਗੁਰ ਸਭਨ ਅਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦਾ ਕੌਤਕ ਦ੍ਰਿਸ਼ਟਾਂਤ ਦਿਖਾ ਕੇ ਸਾਰਿਆਂ ਸਿੱਖਾਂ ਨੂੰ ਸਮਝਾਇਆ। ਉਸ ਵੇਲੇ ਧੰਨ ਧੰਨ ਗੁਰ ਸਭਨ ਅਲਾਏ, ਪਾਵ ਕੇ ਸਾਰਿਆਂ ਨੇ ਆਖਿਆ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ, ਸਤਿਗੁਰੂ ਜੀ ਤੁਸੀਂ ਧੰਨ ਹੋ। ਨਿਸ਼ਚੇ ਖਰ ਤੇ ਸ਼ੇਰ ਬਣਾਏ, ਜੇ ਪਪੀਲ ਕਾ ਕਰੀ ਸੁਹਾਏ। ਸਿੱਖ ਕਹਿੰਦੇ ਨੇ ਕਿ ਵਾਕਿਆ ਹੀ ਸੱਚੇ ਪਾਤਸ਼ਾਹ ਤੁਸੀਂ ਜੋ ਕੁਝ ਬਿਆਨ ਕੀਤਾ ਹੈ ਉਹ ਸੱਤ ਹੈ। ਵਾਕਿਆ ਹੀ ਸੱਚੇ ਪਾਤਸ਼ਾਹ ਸਾਨੂੰ ਖੋਤੇ ਵਰਗਿਆਂ ਨੂੰ ਤੁਸੀਂ ਸ਼ੇਰ ਬਣਾਇਆ। ਜੇ ਪਪੀਲ ਕਾ ਕਰੀ ਸੁਹਾਏ, ਭਾਵ ਕੇ ਜਿਹੜੇ ਕੀੜੀਆਂ ਵਰਗੇ ਸਨ ਸੱਚੇ ਪਾਤਸ਼ਾਹ ਉਹਨਾਂ ਨੂੰ ਤੁਸੀਂ ਵੱਡੇ ਹਾਥੀ ਬਲ ਵਾਲੇ ਬਣਾ ਦਿੱਤਾ। ਬਕ ਮਰਾਲ ਸੇ ਜਾਣੇ ਪਰ ਖੋਤੇ ਰੰਕ ਨਿਪ ਸਮਤਾ ਤਰ। ਹੁਣ ਇਸ ਪੱਖ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਬਹੁਤੇ ਸਾਰੇ ਪ੍ਰਮਾਣ ਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਕੀੜੀਆਂ ਵਰਗੇ ਸਨ ਉਹਨਾਂ ਨੂੰ ਵੱਡੇ ਹਾਥੀ ਬਣਾ ਦਿੱਤਾ। ਇਸੇ ਤਰੀਕੇ ਦੇ ਨਾਲ ਜਿਹੜੇ ਚਿੱਟੇ ਰੰਗ ਦੇ ਸਿਰਫ ਬਗਲੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਿੱਟੇ ਹੰਸ ਬਣਾ ਦਿੱਤਾ। ਖੋਤੇ ਰੰਕ ਨਿਪ ਸਮਤਾ ਤਰ, ਜਿਹੜੇ ਕੰਗਾਲ ਸਨ ਜਿਹੜੇ ਗਰੀਬੜੇ ਸੀ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜਿਆਂ ਦੇ ਬਰਾਬਰ ਬਣਾ ਦਿੱਤਾ। ਜਿਸ ਅਵਣੀ ਹਿਤ ਜੋਧ ਸੰਭਾਰੇ, ਪਰਸ ਰਾਮ ਛਤਰੀ ਗਨ ਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਧਰਤੀ ਦੇ ਵਾਸਤੇ ਵੱਡੇ ਵੱਡੇ ਯੁੱਧ ਕੀਤੇ ਗਏ ਪਹਿਲਿਆਂ ਸਮਿਆਂ ਦੇ ਵਿੱਚ, ਉਸ ਧਰਤੀ ਦੇ ਮਾਨੋ ਕੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਲਕ ਬਣਾਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਪਰਸ ਰਾਮ ਛਤਰੀ ਗਣ ਮਾਰੇ, ਭਾਵ ਕੇ ਪਰਸ ਰਾਮ ਨੇ ਬਹੁਤੇ ਸਾਰੇ ਛਤਰੀਆਂ ਨੂੰ ਮਾਰਿਆ ਸੀ ਤੇ ਫੇਰ ਸਾਰੀ ਧਰਤੀ ਦਾ ਰਾਜ ਖੋ ਕੇ ਉਹਨੇ ਬ੍ਰਾਹਮਣਾਂ ਨੂੰ ਦਿੱਤਾ ਸੀ। ਇਸ ਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਹੈ। ਰਾਮਾਇਣ ਦੇ ਵਿੱਚ ਪਰਸ ਰਾਮ ਜੀ ਦਾ ਜ਼ਿਕਰ ਆਉਂਦਾ ਹੈ, ਜਿਹੜੇ ਕਿ ਆਪਣੇ ਹੱਥ ਦੇ ਵਿੱਚ ਫਰਸਾ ਭਾਵ ਕੇ ਕੁਹਾੜਾ ਹੀ ਰੱਖਦੇ ਸਨ। ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਦਾ ਪ੍ਰਸੰਗ ਆਉਂਦਾ ਹੈ। ਜਿਹੜਾ ਇਹਦਾ ਪਿਤਾ ਸੀ ਉਸ ਨੂੰ ਸਹਸਰ ਬਾਹੂ ਨੇ ਮਾਰ ਦਿੱਤਾ। ਉਹ ਛਤਰੀ ਸੀ, ਰਾਜਾ ਸੀ, ਇਸ ਕਰਕੇ ਇਸ ਪਰਸਰਾਮ ਨੇ ਪ੍ਰਣ ਕੀਤਾ ਕਿ ਮੈਂ ਦੁਨੀਆਂ ਦੇ ਉੱਤੇ ਕੋਈ ਛਤਰੀ ਰਹਿਣ ਹੀ ਨਹੀਂ ਦੇਣਾ। ਇਸੇ ਤਰ੍ਹਾਂ ਇਤਿਹਾਸ ਦੱਸਦੇ ਨੇ ਕਿ ਇਹਨੇ 21 ਵਾਰੀ ਦੁਨੀਆਂ ਦੇ ਉੱਤੋਂ ਛਤਰੀਆਂ ਦਾ ਖਾਤਮਾ ਕੀਤਾ ਤੇ ਧਰਤੀ ਦਾ ਸਾਰਾ ਰਾਜ ਪੰਡਤਾਂ ਨੂੰ ਦਿੱਤਾ, ਬ੍ਰਾਹਮਣਾਂ ਨੂੰ ਦਿੱਤਾ, ਕਿਉਂਕਿ ਆਪ ਇਹ ਬ੍ਰਾਹਮਣ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਪੁਰਾਣਾਂ ਦੇ ਵਿੱਚ ਇਤਿਹਾਸਾਂ ਦੇ ਵਿੱਚ ਐਸੀ ਕਥਾ ਆਉਂਦੀ ਹੈ ਕਿ ਪਰਸਰਾਮ ਨੇ 21 ਵਾਰੀ ਛਤਰੀਆਂ ਦਾ ਨਾਸ਼ ਕੀਤਾ ਤੇ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦਿੱਤਾ। ਹੁਣ ਕਵੀ ਜੀ ਉਸ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਜਿਵੇਂ ਪਰਸਰਾਮ ਨੇ ਵੱਡਾ ਸੰਗਰਾਮ ਕੀਤਾ ਇਸ ਧਰਤੀ ਨੂੰ ਜਿੱਤਣ ਦੇ ਵਾਸਤੇ, ਇਹ ਜਿਹੜਾ ਰਾਜ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਾਲਸੇ ਨੂੰ ਦੇਣਗੇ। ਬੜੇ ਖੇਦ ਤੇ ਜੈ ਤਿਸ ਹੋਈ, ਦਈ ਦਾਨ ਕਰ ਦਿਜ ਗਣ ਸੋਈ। ਬੜੇ ਵੱਡੇ ਯਤਨ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸਰਾਮ ਨੇ ਜਿੱਤਾਂ ਨੂੰ ਹਾਸਲ ਕੀਤਾ, ਧਰਤੀ ਦੀ ਪ੍ਰਾਪਤੀ ਕੀਤੀ ਤੇ ਸਾਰੀ ਜਿਹੜੀ ਧਰਤੀ ਸੀ ਉਹ ਪੰਡਤਾਂ ਨੂੰ ਦਾਨ ਦੇ ਰੂਪ ਦੇ ਵਿੱਚ ਦੇ ਦਿੱਤੀ। ਹਿਰਨ ਨਾਥ ਜੋ ਧਰਨੀ ਹਰੀ, ਜੋ ਹਰ ਨਾਖਸ਼ ਜੈ ਕੋ ਕਰੀ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਹਰਨਾਕਸ਼ ਦੇ ਭਰਾ ਹਿਰਨ ਕਸ਼ਮ ਨੇ ਧਰਤੀ ਨੂੰ ਮੱਲਿਆ ਸੀ। ਪੁਰਾਣਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਹੈ ਕਿ ਧਰਤੀ ਨੂੰ ਲੈ ਕੇ ਜਾ ਪਹੁੰਚਾ ਸੀ ਵਿੱਚ ਸਮੁੰਦਰ ਦੇ, ਤੇ ਫੇਰ ਜਿਹੜਾ ਬਰਾਹ ਰੂਪ ਦਾ ਅਵਤਾਰ ਹੈ ਉਹ ਧਾਰਨ ਕੀਤਾ ਸੀ ਭਗਵਾਨ ਵਿਸ਼ਨੂੰ ਜੀ ਨੇ, ਤੇ ਫੇਰ ਉਹਨੇ ਆਪਣੇ ਦੁਆਲੇ ਵਿਸ਼ਟੇ ਦੀ ਕੰਧ ਕੀਤੀ ਸੀ। ਸੂਰ ਦਾ ਅਵਤਾਰ ਧਾਰਨ ਕਰਕੇ, ਬਰਾਹ ਅਵਤਾਰ ਧਾਰਨ ਕਰਕੇ ਉਸ ਵਿਸ਼ਟੇ ਦੀ ਕੰਧ ਨੂੰ ਖਾ ਖਾ ਕੇ ਪੂਰਾ ਮੁਕਾਇਆ ਤੇ ਫੇਰ ਧਰਤੀ ਨੂੰ ਲਿਆ ਕੇ ਸਥਾਪਿਤ ਕੀਤਾ। ਇਹ ਪੁਰਾਣਾਂ ਦੀਆਂ ਗਵਾਹੀਆਂ ਨੇ। ਉਹਨਾਂ ਦੇ ਵਿੱਚੋਂ ਹੀ ਕਵੀ ਜੀ ਪ੍ਰਮਾਣ ਦੇ ਰਹੇ ਨੇ ਕਿ ਜਿਵੇਂ ਹਿਰਨ ਕਸ਼ਪ ਨੇ ਹਰਨਾਕਸ਼ ਦੇ ਭਰਾ ਨੇ ਧਰਤੀ ਨੂੰ ਮੱਲਣ ਦਾ ਯਤਨ ਕੀਤਾ ਪਰ ਉਹਦੇ ਕੋਲ ਰਹਿ ਨਹੀਂ ਸਕੀ। ਜੋ ਹਰਨਾਕਸ਼ ਜੈ ਕੋ ਕਰੇ, ਭਾਵ ਕੇ ਜਿਹੜਾ ਹਰਨਾਕਸ਼ ਸੀ ਉਹਨੇ ਵੀ ਬਹੁਤ ਧਰਤੀ ਨੂੰ ਮੱਲਿਆ ਤੇ ਦੁਨੀਆਂ ਦੇ ਵਿੱਚ ਇਹ ਗੱਲ ਪ੍ਰਗਟ ਕੀਤੀ ਕਿ ਮੈਂ ਹੀ ਪਰਮਾਤਮਾ ਹਾਂ, ਮੈਂ ਹੀ ਅਕਾਲ ਪੁਰਖ ਹਾਂ। ਆਪਣੇ ਨਾਮ ਨੂੰ ਜਪਾਉਣ ਦਾ ਉਸ ਨੇ ਯਤਨ ਕੀਤਾ। ਮੈਂ ਉਸ ਪਾਸੇ ਨਹੀਂ ਜਾਣਾ, ਤੁਸੀਂ ਸਾਰੇ ਪ੍ਰਹਿਲਾਦ ਭਗਤ ਦੀ ਕਥਾ ਨੂੰ ਜਾਣਦੇ ਹੋ ਕਿ ਕਿਸ ਤਰ੍ਹਾਂ ਹਰਨਾਕਸ਼ ਦਾ ਨਾਸ ਹੋਇਆ। ਹੁਣ ਕਵੀ ਜੀ ਟੂਕ ਮਾਤਰ ਪ੍ਰਮਾਣ ਦੇ ਰਹੇ ਨੇ ਤੇ ਮੈਂ ਉਹਨਾਂ ਪ੍ਰਮਾਣਾਂ ਦੇ ਅਨੁਸਾਰ ਥੋੜਾ ਥੋੜਾ ਬਿਆਨ ਕਰਾਂਗਾ। छतरी पए करोड़ों आगे, लर लर मरे जाहे हित लागे। करोड़ा छतरी पहला पैदा हो चुके ने, जेड़े के धरती दे वास्ते लड़ लड़ के मरे। पांडव कैरव बंस विनाशा, गए बीत बहु जथा तमाशा। महाभारत दा भयानक युद्ध होया इसे ही धरती वास्ते। कवि जी लिखते ने के पांडव ते कैरव सारे दे सारे विनाश हो गए, खत्म हो गए। ये सारा जरा तमाशा से ये हो के आखिर खत्म हो गए। सोचित वह प्रभ करना करके, लोचन महालाज को परके। हुण सतगुरां दे चरणां दे विच हुण जिहड़े सिख ने ओह बेनतियां कर रहे ने कि सच्चे पातशाह जिस धरती दे वास्ते वड्डे वड्डे युद्ध होए, वड्डे वड्डे संग्राम होए, ऐसी जिहड़ी धरती है ओह सच्चे पातशाह तुसीं करना करके सानू देवोगे। लोचन महालाज को परके, अपने नेत्रां दे विच लाज नूं प्रेम नूं बहुता ज्यादा परके ओह सच्चे पातशाह तुसीं सानू बख्शोगे। दई खालसे को तत्काला, तुम सम दानी कौन विसाला। पाव के सच्चे पातशाह जी तुहाडे वर्गा दानी दुनिया दे उत्ते कौन होवेगा। जेड़े के सतगुरु जी तुसीं ऐसे हो के सब कुछ ही अपने खालसे नूं देण दे वास्ते तैयार हो। इसे करके अजकल दे जेड़े लोक ने ओह कहिंदे ने के सरबंस दानी सन सतगुरु गोबिंद सिंह जी, सारा कुछ ही उन्होंने दान ला दिता, लेखे ला दिता। कवि संतोख सिंह जी कहिंदे ने कि सिख सतगुरां नूं कहिंदे ने कि तुहाडे वर्गा दुनिया दे उत्ते होर कोई दानी नहीं, तुसीं बहुत वड्डे सरवौर दानी। उदय सिंह ते आद के और, कहत सुजस सोढ़ी सिरमौर। उदय सिंह जिन्ने के शेर दा शिकार कीता सी, इस तों इलावा होर जिहड़े सिरमौर सिंह ने ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ ਜੀ ਸੋਢੀਆਂ ਦੇ ਸਿਰਮੌਰ ਤੁਸੀਂ ਹੋ। ਇਸ ਤਰ੍ਹਾਂ ਦਾ ਸਤਿਗੁਰਾਂ ਦਾ ਜਸ ਉਹ ਬਿਆਨ ਕਰਦੇ ਨੇ। ਆਰ ਜੇ ਪੰਥ ਚਲਾਵਣ ਹਾਰੇ, ਤੁਮ ਆਗੇ ਸੋ ਕੌਣ ਵਿਚਾਰੇ। ਸਤਿਗੁਰਾਂ ਦੇ ਜਸ ਦੇ ਵਾਸਤੇ ਕਹਿੰਦੇ ਨੇ ਸਿੱਖ ਕਿ ਸੱਚੇ ਪਾਤਸ਼ਾਹ ਹੋਰ ਜਿਹੜੇ ਪੰਥਾਂ ਨੂੰ ਚਲਾਉਣ ਵਾਲੇ ਨੇ, ਭਾਵ ਕਿ ਹੋਰ ਮਤਾਂ ਦੇ ਜਿਹੜੇ ਧਾਰਨੀ ਨੇ, ਉਹ ਤੁਹਾਡੇ ਸਾਹਮਣੇ ਕੀ ਨੇ। ਅੱਗੇ ਹਵਾਲਾ ਦਿੰਦੇ ਨੇ ਕਿ ਹੋਰ ਮਤਾਂ ਦੇ ਲੋਕ ਜਦੋਂ ਕਿਸੇ ਵੀ ਮਨੁੱਖ ਨੂੰ ਆਪਣੇ ਮਤ ਦੇ ਵਿੱਚ, ਧਰਮ ਦੇ ਵਿੱਚ ਸ਼ਾਮਲ ਕਰਦੇ ਨੇ ਤੇ ਉਹ ਫਿਰ ਕੀ ਕੁਝ ਕਰਦੇ ਨੇ। ਪ੍ਰਥਮ ਸਿਰ ਮੁਖ ਮੁੰਡਨ ਕਰੈ, ਭੰਗਵੇਂ ਵਸਤਰ ਦੇਹ ਪਰ ਤਰੈ। ਜਿਹੜੇ ਦੂਸਰੇ ਮਤਾਂ ਵਾਲੇ ਨੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਤੇ ਉਹਦਾ ਮੂੰਹ ਸਿਰ ਮੁੰਨ ਦਿੰਦੇ ਨੇ, ਮੁੰਡਨ ਕਰ ਦਿੰਦੇ ਨੇ, ਪੂਰੇ ਵਾਲ ਲਾ ਦਿੰਦੇ ਨੇ। ਭੰਗਵੇਂ ਵਸਤਰ ਦੇਹ ਪਰ ਤਰੈ ਤੇ ਫਿਰ ਭੰਗਵੇਂ ਵਸਤਰ ਪਵਾ ਦਿੰਦੇ ਨੇ ਜਿਹੜਾ ਵੀ ਉਹਨਾਂ ਦੇ ਮਤ ਦਾ ਧਾਰਨੀ ਬਣਨਾ ਚਾਹੇ। ਭਸਮ ਲਗਾਏ ਕਰੂਪ ਬਣਾਵੈ, ਘਰ ਘਰ ਫੇਰ ਭੀਖ ਮੰਗਾਵੈ। ਫਿਰ ਪਿੰਡੇ ਦੇ ਉੱਤੇ ਸਵਾਹ ਮਲਵਾ ਦਿੰਦੇ ਨੇ ਤੇ ਸਵਾਹ ਮਲਣ ਦੇ ਨਾਲ ਬੰਦਾ ਕਰੂਪ ਹੋ ਜਾਂਦਾ ਤੇ ਫਿਰ ਉਸ ਨੂੰ ਹੁਕਮ ਦਿੱਤਾ ਜਾਂਦਾ ਕਿ ਘਰ ਘਰ ਦੇ ਵਿੱਚ ਜਾ ਕੇ ਤੂੰ ਭਿਕਸ਼ਾ ਮੰਗ, ਭੀਖ ਮੰਗ। ਸਿਰ ਪਰ ਜਟਾ ਜੂਟ ਬੰਧਾਵੈ, ਜਾਚੇ ਟੁਕੜੇ ਤਿਨੈ ਖਵਾਵੈ। ਸਿਰ ਦੇ ਵਾਲਾਂ ਦੀਆਂ ਜੜਾਵਾਂ ਬਣ ਜਾਂਦੀਆਂ ਨੇ, ਇਸ ਤਰ੍ਹਾਂ ਦੇ ਉਹ ਫਿਰ ਜਟਾ ਜੂਟ ਹੋ ਜਾਂਦੇ ਨੇ ਤੇ ਫਿਰ ਘਰਾਂ ਘਰਾਂ ਦੇ ਵਿੱਚੋਂ ਟੁਕੜੇ ਜਾ ਕੇ ਮੰਗਦੇ ਨੇ, ਰੋਟੀਆਂ ਮੰਗਦੇ ਨੇ। ਭਾਵ ਕਿ ਤਰੀਕੇ ਦੇ ਨਾਲ ਇੱਕ ਕਿਸਮ ਦਾ ਮੰਗਤਾ ਬਣਾ ਦਿੱਤਾ ਜਾਂਦਾ ਜਿਹੜਾ ਕਿਸੇ ਹੋਰ ਮਤ ਨੂੰ ਧਾਰਨ ਕਰਦਾ ਹੈ। ਆਪ ਜਗਤ ਮੇਂ ਦੀਏ ਪਦਾਰਥ, ਕੀਨ ਸਮਾਨਖ ਜਨਮ ਸਕਾਰਥ। ਪਰ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੇ ਮਤ ਨੂੰ ਭਾਵ ਕੇ ਤੁਹਾਡੇ ਅੰਮ੍ਰਿਤ ਨੂੰ ਜਿਹੜਾ ਵੀ ਗ੍ਰਹਿਣ ਕਰਦਾ ਹੈ, ਤੁਸੀਂ ਉਸ ਨੂੰ ਐਸੀ ਸਿੱਖਿਆ ਦਿੰਦੇ ਹੋ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਹੀਣਾ ਤੇ ਭਿਖਾਰੀ ਨਹੀਂ ਲੱਗਦਾ। ਸੱਚੇ ਪਾਤਸ਼ਾਹ ਸਗੋਂ ਜਗਤ ਦੇ ਸਾਰੇ ਤੁਸੀਂ ਪਦਾਰਥ ਬਖਸ਼ਦੇ ਹੋ, ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਭਾਵ ਕਿ ਖਾਲਸਾ ਕਦੇ ਵੀ ਭੀਖ ਮੰਗ ਕੇ ਨਹੀਂ ਖਾਂਦਾ। ਕੀਨ ਸਮਾਨਖ ਜਨਮ ਸਕਾਰਥ, ਇਸ ਤਰੀਕੇ ਦੇ ਨਾਲ ਸਿੱਖ ਕਹਿੰਦੇ ਨੇ ਕਿ ਜਿਹੜਾ ਵੀ ਸੱਚੇ ਪਾਤਸ਼ਾਹ ਤੁਹਾਡੇ ਪੰਥ ਨੂੰ, ਤੁਹਾਡੇ ਮਤ ਨੂੰ ਧਾਰਨ ਕਰਦਾ, ਉਹਦਾ ਤੇ ਮਨੁੱਖਾ ਜਨਮ ਸਫਲ ਹੋ ਜਾਂਦਾ। ਸੁੰਦਰ ਬੇਸ ਦੇਹ ਮੈਂ ਦੀਨੋ, ਸਭ ਵਿਦਿਆ ਮੈਂ ਕੀਨ ਪ੍ਰਵੀਨੋ। ਕਿਉਂਕਿ ਤੁਸੀਂ ਜਦੋਂ ਅੰਮ੍ਰਿਤ ਛਕਾਉਂਦੇ ਹੋ ਤੇ ਜਿਹੜਾ ਵੇਸ ਦਿੰਦੇ ਹੋ ਕਿਸੇ ਨੂੰ, ਉਹ ਸੁੰਦਰ ਵੇਸ ਹੈ, ਉਹਦੇ ਨਾਲ ਉਹਦੀ ਦੇਹ ਦੀ ਸੋਭਾ ਬਹੁਤ ਜ਼ਿਆਦਾ ਅੱਗੇ ਨਾਲੋਂ ਵੀ ਵੱਧ ਜਾਂਦੀ। ਸਭ ਵਿਦਿਆ ਮੈਂ ਕੀਨ ਪ੍ਰਵੀਨੇ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਹਰ ਇੱਕ ਪ੍ਰਕਾਰ ਦੇ ਨਾਲ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਮੋਹਰੀ ਕੀਤਾ ਹੈ, ਸਾਨੂੰ ਸਮਰੱਥ ਬਣਾਇਆ ਸਾਰੀਆਂ ਵਿਦਿਆਵਾਂ ਦੇ ਵਿੱਚ। ਸੱਚੇ ਪਾਤਸ਼ਾਹ, ਤੁਸੀਂ ਸਾਨੂੰ ਪ੍ਰਵੀਨ ਕੀਤਾ ਹੈ, ਚਤਰ ਕੀਤਾ ਹੈ। ਇਸ ਕਰਕੇ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੇ ਕੀਤੇ ਹੋਏ ਅਹਿਸਾਨ ਨੂੰ ਜ਼ਿੰਦਗੀ ਭਰ ਕਦੇ ਵੀ ਭੁਲਾ ਨਹੀਂ ਸਕਦੇ। ਇਸ ਤਰੀਕੇ ਦੀਆਂ ਗੱਲਾਂ ਕਹਿ ਕਹਿ ਕੇ ਸਾਰੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਦਾ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।